तनवाखे गुरु साखिब जियो ज्ञान त्यान किछ कर्म न जाना सार न जाना तेरी सब ते वड्डा सतगुर नानक जिन कल राखी मेरी ज्ञान ध्यान किछ कर्म न जाना नाहिन निर्मल करनी साध संगत के अंचल लावो बिखम नदी जाए तरनी दंडौत बंदन अनेक बार सर्व कला समरथ डोलन तेरा खो हो प्रभु नानक दे कर हथ सतना धन वाहे गुरु साहिब जियो थापिया ना जाए कीता ना होए आपे आप निरंजन सोए थापिया ना जाए कीता ना होए आपे आप निरंजन सोए जिन सेविया तिन पाया मान नानक गाविय गुणी निदान गाविय सुनिय मन रखिय भाओ दुख पर हर सुख कर ले जाए गुरमुख नादं गुरमुख वेदं गुरमुख रहया समाई गुर ईशर गुर गोरख बर्मा गुर पार्वती माई जे हौ जाना आखा नाही कहना कथन न जाई गुरा इक देह बुझाई सबना जिया का इक दाता सो मैं विसर न जाई जे हौ जाना आखा नाही कहना कथन ना जाई गुरा इक देह बुझाई सबना जिया का इक दाता सो मैं विसर ना जाई वाहे गुरु जी का खालसा वाहे गुरु जी की फतेह परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर अमृत वेले तो सजे हुए गुरमत दीवान दी आप जी हाजरी पर रहे हो। इस स्थान ते रोजाना संध्या वेले जिथे सोदर रहराज साहब जी दा पाठ गुरबाणी कीर्तन लड़ीवार कथा इस स्थान ते वारां दी चल रही है, पर पिछले दिना तो दास जो आप लड़ीवार कथा करदा आ रहा हर थां ते भगत कबीर साहब दे शलोकां दी विचार आपां कर रहे हां। ऐतवार दे दीवान विच जपजी साहब जी दी कथा इस स्थान ते हो रही है। पहला तां इत्थों दी संगत प्रबंधक सारा स्टाफ इस गल्लों वधाई दा पात्र है कि जेड़ी बाणी असी रोज अपने नेम च पढ़ने हां गुरुद्वारियां विच ज्यादा नहीं घट्टो घट साल छे महीने बाद दो साल बाद उहदे अखरी अर्थ संगत नूं जरूर सुना देने चाहिए ने कि जो आपां पढ़ रहे हैं ये की है। नितनेम इस विच पहली बाणी जपजी साहब असी पढ़ने हैं, श्री गुरु ग्रंथ साहब जी दे विच आरंभक पहली बाणी जपजी साहब है ते जदों अमृत संचार कीता जांदा है पांच प्यारे जिहड़ी पहली बाणी पढ़दे आ उह भी जप जी साहिब है। 38 इस दीआं पौड़ियां ने नाल शलोक ने आप जी पांच पौड़ियां तक विचार ज्ञानी नवनीत सिंह होनी होर जिहड़े कथावाचक आए जिन्ना समा उन्हां कीती उह सरवण कीती। आप जी ने चौथी पौड़ी तक सरवण कीती है। पंजवीं पौड़ी दी अज पाठ आपां कीता ते एक धन गुरु अमरदास महाराज जी दा अज गुरता गद्दी दिवस है। आप तवज्जो दे आ जे आपां जतन करना है इस पौड़ी दे अखरी अर्थ भाव अर्थ ते जिन्नी कुछ समझ पाए उन्नी आप नाल सांझी कर सकां। अदब सहित सारी संगत उच्चारण करो जी सतनाम श्री वाहे गुरु जी। फिर उच्चारण करो जी सतनाम श्री वाहे गुरु जी। जपजी साहब दी बाणी हजूर ने करतारपुर साहब दी धरती ते उच्चारण कीती है। ਭਾਵਾਂ ਸਾਡੇ ਤਵਾਰੀਖੀ ਗ੍ਰੰਥਾਂ ਅਨੁਸਾਰ ਜਪ ਦੀ ਆਰੰਭਤਾ ਸੁਲਤਾਨਪੁਰ ਤੋਂ ਕਹੀ ਜਾਂਦੀ ਹੈ, ਪਰ 1539 ਤੋਂ ਪਹਿਲਾਂ ਸੱਚੇ ਪਾਤਸ਼ਾਹ ਆਪ ਕਰਤਾਰਪੁਰ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਕਰਦੇ ਸਨ। ਭਾਈ ਸਾਹਿਬ ਜੀ ਦੀ ਰਚਨਾ ਭਾਈ ਗੁਰਦਾਸ ਸਾਹਿਬ ਜੀ ਦੀ ਕਿ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਕਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ ਬਾਣੀ ਮੁੱਖੋਂ ਉਚਾਰੀਐ ਹੋਏ ਰੁਸ਼ਨਾਈ ਮਿੱਟੇ ਅੰਧਿਆਰਾ ਗਿਆਨ ਗੋਸ਼ਤ ਚਰਚਾ ਸਦਾ ਆਨੰਦ ਸ਼ਬਦ ਉੱਠੇ ਤੁਨਕਾਰਾ। ਅੱਗੇ ਭਾਈ ਸਾਹਿਬ ਜੀ ਦੀ ਤੁਕ ਬਹੁਤ ਧਿਆਨ ਮੰਗਦੀ ਹੈ ਕਿ ਸੋ ਦਰ ਆਰਤੀ ਗਾਵੀਐ ਉਸ ਵਕਤ ਸੋਦਰ ਤੇ ਆਰਤੀ ਦੇ ਸ਼ਬਦ ਜਿਹੜੇ ਨੇ ਉੱਥੇ ਗਾਏ ਜਾਂਦੇ ਸਨ। ਇਹਦਾ ਮਤਲਬ ਸੋਦਰ ਦਾ ਸ਼ਬਦ ਸੁਣ ਵੱਡਾ ਅੱਖ ਹੈ ਸਭ ਕੋਏ ਆਖਾਂ ਜੀਵਾਂ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਵੇਲਾ ਹੈ। ਤੇ ਦੂਸਰਾ ਬਚਨ ਉਹਨਾਂ ਨੇ ਕੀਤਾ ਵੀ ਆਰਤੀ ਗਾਵੀਐ ਇਹ ਸ਼ਾਮ ਵੇਲੇ, ਅੰਮ੍ਰਿਤ ਵੇਲਾ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਜਾਪ ਕੀਤਾ ਜਾਂਦਾ ਹੈ। ਇੱਕ ਹੋਰ ਬੇਨਤੀ ਮੈਂ ਆਪ ਜੀ ਦੇ ਸਨਮੁਖ ਕਰਨੀ ਹੈ। ਸਾਡੇ ਇਤਿਹਾਸ ਵਿੱਚ ਬੇਅੰਤ ਉਦਾਹਰਣਾਂ ਨੇ ਕਿ ਜਿੱਥੇ ਗੁਰਸਿੱਖ ਜਪਜੀ ਸਾਹਿਬ ਦੇ ਪਾਠ ਦਾ ਬਹੁਤ ਅਭਿਆਸ ਕਰਦੇ ਆ। ਸ਼ਾਇਦ ਆਪ ਜੀ ਨੂੰ ਕਦੋਂ ਕਥਾ ਆਰੰਭ ਭਾਈ ਸਾਹਿਬ ਨੇ ਕੀਤੀ ਹੋਣੀ, ਜਪ ਨੂੰ ਸੰਗਿਆ ਦੇ ਰੂਪ ਵਿੱਚ ਵੀ ਅਰਥ ਕੀਤੇ ਜਾਂਦੇ ਆ ਕਿ ਇਹ ਬਾਣੀ ਦਾ ਨਾਮ ਹੈ। ਕੁਝ ਵਿਦਵਾਨ ਇਸ ਵਿਆਕਰਣ ਵਾਲੇ ਸੰਗਿਆ ਦੇ ਰੂਪ ਵਿੱਚ ਕਰਨਗੇ, ਪਰ ਉਂਝ ਵਿਦਵਾਨ ਇਹਨੂੰ ਕਿਰਿਆ ਦੇ ਰੂਪ ਵਿੱਚ ਕਰਮ ਕਰਨ ਵਾਸਤੇ ਵੀ ਅਰਥ ਕਰਦੇ ਨੇ, ਜਪ ਕਰਨਾ। ਜਪਜੀ ਸਾਹਿਬ ਦਾ ਪਾਠ ਗੁਰੂ ਨਾਨਕ ਸਾਹਿਬ ਅੰਤਲੇ ਸਮੇਂ ਕੀਤਾ। ਜਪਜੀ ਸਾਹਿਬ ਜੀ ਦਾ ਪਾਠ ਧੰਨ ਗੁਰੂ ਅਰਜਨ ਦੇਵ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਕੀਤਾ, ਰੁਟੀਨ ਚ ਤੇ ਹੁੰਦਾ ਹੀ ਸੀ। ਜਪਜੀ ਸਾਹਿਬ ਜੀ ਦਾ ਪਾਠ ਬਾਬਾ ਬੁੱਢਾ ਸਾਹਿਬ ਜੀ ਨੇ ਚੋਲਾ ਤਿਆਗਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਆਪ ਬੋਲ ਕੇ ਕੀਤਾ, ਰਮਦਾਸ। ਜਪਜੀ ਸਾਹਿਬ ਦਾ ਪਾਠ ਭਾਈ ਗੁਰਦਾਸ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਗੋਇੰਦਵਾਲ ਸਾਹਿਬ ਕੀਤਾ ਤੇ ਸਰੀਰ ਛੱਡਿਆ। ਜਪਜੀ ਸਾਹਿਬ ਦਾ ਪਾਠ ਭਾਈ ਗੋਪਾਲਾ ਜੀ ਨੇ ਇੰਨੇ ਪਿਆਰ ਦੇ ਨਾਲ ਕੀਤਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਿੰਘਾਸਨ ਤੋਂ ਪਿੱਛੇ ਹਟੀ ਗਏ, ਸਾਰੇ ਸਾਖੀ ਆਪਾਂ ਜਾਣਦੇ। ਜਪਜੀ ਸਾਹਿਬ ਦਾ ਪਾਠ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਤੇ ਕਸ਼ਮੀਰ ਦੀ ਧਰਤੀ ਤੇ ਆਪ ਸਤਿਗੁਰਾਂ ਨੇ ਜਪਜੀ ਸਾਹਿਬ ਦੇ ਅਰਥ ਕੀਤੇ। ਉਹ ਅਰਥ ਸੁਣਾਏ ਭਾਈ ਕਰਮਚੰਦ ਜੀ ਨੂੰ। ਅਰਜ਼ ਹੈ, ਭਾਈ ਕਰਮਚੰਦ ਕਸ਼ਮੀਰ ਦੇ ਸਨ, ਉਹਨਾਂ ਕਿਹਾ ਮਹਾਰਾਜ ਜਪਜੀ ਸਾਹਿਬ ਦੀ ਕਥਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਕੀਤੀ ਜੀ, ਤੇ ਜਿਸ ਦਿਨ ਜਪਜੀ ਸਾਹਿਬ ਦਾ ਭੋਗ ਪਿਆ ਮੈਂ ਥੋੜੀ ਜਿਹੀ ਤਾਂ ਬੇਨਤੀ ਕਰ ਰਿਹਾ ਕਿ ਜਿਹੜੇ ਆਪਾਂ ਸੁਣ ਰਹੇ ਹਾਂ, ਜਿਹੜੇ ਘਰਾਂ 'ਚ ਸੁਣ ਰਹੇ ਹਾਂ, ਜਿਹਨੇ ਕਦੀ ਵੀ ਪਾਠ ਨਹੀਂ ਕੀਤਾ, ਘੱਟੋ ਘੱਟ ਆਪਣੀ ਜ਼ਿੰਦਗੀ 'ਚ ਇੱਕ ਨੇਮ ਬਣਾ ਲਓ, ਅੰਮ੍ਰਿਤ ਵੇਲੇ ਜਪਜੀ ਸਾਹਿਬ ਜ਼ਰੂਰ ਕਰਨਾ ਹੈ। ਮੈਂ ਤਾਂ ਥੋੜੀ ਜਿਹੀ ਤਵਾਰੀਖੀ ਉਦਾਹਰਨ ਦੇ ਰਿਹਾ, ਨਾ ਕਿ ਕੰਨ ਰਸ ਵਾਸਤੇ ਸਾਖੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਅਰਥ ਕੀਤੇ। ਜਿਸ ਵਕਤ ਅਰਥ ਮੁਕੰਮਲ ਹੋਏ ਤੇ ਕਿਹਾ ਜਾਂਦਾ ਭਾਈ ਕਰਮਚੰਦ ਜੀ ਨੇ ਸ਼ੁਕਰਾਨਾ ਕੀਤਾ, ਮਹਾਰਾਜ ਆਪ ਜੀ ਨੇ ਜਪਜੀ ਦੇ ਅਰਥ ਕੀਤੇ ਤੇ ਸਤਿਗੁਰਾਂ ਦੇ ਤਵਾਰੀਖੀ ਬੋਲ ਨੇ ਬੌਰ ਸ਼੍ਰੀ ਮੁਖ ਬਚਨ ਪਖਾਨੋ। ਫਿਰ ਗੁਰੂ ਹਰਗੋਬਿੰਦ ਸਾਹਿਬ ਬੋਲੇ ਅਰਥ ਯਾਹੇ ਗੁਰੂ ਨਾਨਕ ਜਾਣੋ। ਇਹਨਾਂ ਅਰਥਾਂ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਜਾਣਨ, ਉਹ ਗੱਲ ਬੜੀ ਡੂੰਘੀ ਹੈ, ਹਾਲਾਂ ਜੋਤ ਇੱਕੋ ਹੀ ਹੈ। ਉਹ ਸਾਨੂੰ ਉਪਦੇਸ਼ ਦੇ ਰਿਹਾ ਕਥਾਵਾਂ ਕਰਨ ਵਾਲਿਆਂ ਨੂੰ ਕਿ ਜਿਹੜੀਆਂ ਅਵਸਥਾਵਾਂ ਗੁਰਦੇਵ ਨੇ ਜਪਜੀ ਸਾਹਿਬ ਚ ਦੱਸੀਆਂ ਨੇ ਉਹ ਸਿਰਫ ਉਹ ਹੀ ਜਾਣ ਸਕਦੇ ਆ ਜਦੋਂ ਅਸੀਂ ਪਾਠ ਕਰਨੇ ਆ ਜੀ। ਚਲੋ ਇੱਕ ਪੌੜੀ ਹੈ ਜਦੋਂ ਅੱਗੇ ਆਵੇਗੀ, ਮਹਾਰਾਜ ਜੀ ਦੇ ਜਦੋਂ ਅਸੀਂ ਬਚਨ ਪੜ੍ਹਨੇ ਆ, ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਂ ਅੰਤ ਨ ਅੰਤ, ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਇੱਕ ਕਿੱਡੀ ਪਰਮ ਅਵਸਥਾ ਜਿਹਨੂੰ ਮਹਾਰਾਜ ਆਪਣਾ ਅਨੁਭਵ ਕਹਾਂ, ਅਨੁਭਵ ਸ਼ਬਦ ਵੀ ਬਾਬਾ ਜੀ ਲਈ ਘੱਟ ਢੁਕਦਾ ਹੈ ਕਿਉਂਕਿ ਉਹ ਆਪ ਹੀ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ। ਵੇਖੈ ਵਿਗਸੈ ਕਰ ਵਿਚਾਰ, ਤੇ ਅਗਲੇ ਸਤਿਗੁਰੂ ਬਚਨ ਕਰਦੇ ਆ, ਨਾਨਕ ਕਥਨਾ ਕਰੜਾ ਸਾਰ, ਸਾਰ ਦਾ ਅਰਥ ਲੋਹਾ ਹੈ, ਜਿਵੇਂ ਕੱਟ ਕਰੜੇ ਲੋਹੇ ਨੂੰ ਚਬਾਉਣਾ ਮੁਸ਼ਕਲ ਹੈ, ਇਸੇ ਤਰ੍ਹਾਂ ਇਸ ਤੋਂ ਅੱਗੇ ਬੋਲਣਾ ਨਾਮੁਮਕਿਨ ਹੈ, ਅਸੰਭਵ ਹੈ। ਮਹਾਰਾਜ ਜੀ ਨੇ ਕਿਹਾ ਇਹਦੇ ਅਰਥ ਗੁਰੂ ਨਾਨਕ ਦੇਵ ਜੀ ਜਾਣਨ। ਇੱਕ ਹੋਰ ਬੇਨਤੀ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰਿਰਾਏ ਸਾਹਿਬ ਕਾਬਲ ਦਾ ਇੱਕ ਸਿੱਖ ਜਪਜੀ ਸਾਹਿਬ ਪੜ੍ਹਦਾ, ਸੁਰਤ ਕਰਕੇ ਹਜ਼ੂਰ ਦੇ ਉਹਨੇ ਚਰਨ ਪਕੜ ਲਏ, ਤੇ ਜਿਹੜੇ ਸੱਜਣ ਅਭਿਆਸ ਕਰਦੇ ਨੇ ਉਹ ਬਿਲਕੁਲ ਪਤਾ ਹੈ, ਜਿਸ ਬੰਦੇ ਨੇ ਸਿਰਫ ਬਾਣੀ ਨੂੰ ਬੋਧਕ ਤਲ ਤੇ ਦੁਨੀਆਂ ਦੇ ਗਿਆਨ ਦੇ ਤਰਕ ਨਾਲ ਪਰਖਣਾ, ਖਿਮਾ ਕਰਦੇ ਉਹਦੀ ਅੰਦਰ ਦੀ ਕਦੀ ਸੰਤੁਸ਼ਟੀ ਨਹੀਂ ਹੋ ਸਕਦੀ। ਤਰਕ ਕਿਸੇ ਸੀਮਾ ਤੱਕ ਹੈ, ਜਦੋਂ ਹਰ ਵਕਤ ਹੀ ਆਪਾਂ ਤਰਕ ਕਰੀ ਜਾਂਗੇ, ਦਰਜੀ ਕੋਲ ਸੂਈ ਵੀ ਹੈ ਤੇ ਕੈਂਚੀ ਵੀ ਹੈ, ਪਰ ਜਿੰਨੀ ਉਹ ਸੂਈ ਦੀ ਵਰਤੋਂ ਕਰਦਾ ਉਨੀ ਕੈਂਚੀ ਦੀ ਨਹੀਂ ਕਰਦਾ। ਕੈਂਚੀ ਵਰਤਦਾ ਜ਼ਰੂਰ ਹੈ, ਉਹ ਕੱਟਦਾ, ਤਰਕ ਉਹਨਾਂ ਕੋ ਠੀਕ ਹੈ ਜਿੱਥੇ ਸਾਡੀ ਸੰਤੁਸ਼ਟੀ ਹੋ ਜਾਏ। ਜੇ ਹਰ ਗੱਲ ਨੂੰ ਤਰਕ ਚ ਲੈ ਜਾਈਏ ਕਿਹਾ ਜਾਂਦਾ ਜੀ ਭਾਈ ਗੋਵਿੰਦਾ ਜੀ ਨੇ ਕਾਬਲ ਚਰਨ ਪਕੜੇ ਜਪਜੀ ਸਾਹਿਬ ਦਾ ਪਾਠ ਕੀਤਾ। ਮੈਂ ਬੇਨਤੀ ਕਰਾਂ ਭਾਈ ਮਤੀ ਦਾਸ ਜੀ ਸੀਸ ਤੇ ਆਰਾ ਚੱਲਿਆ, ਜਪਜੀ ਸਾਹਿਬ ਦਾ ਪਾਠ ਕੀਤਾ, ਟੁਕੜਿਆਂ ਚੋਂ ਆਵਾਜ਼ ਆਈ। ਗੁਰੂ ਤੇਗ ਬਹਾਦਰ ਸਾਹਿਬ ਜੀ ਜਿਵੇਂ ਬਾਬਾ ਜ਼ਿਕਰ ਕਰ ਰਹੇ ਸਨ ਮੰਗਰ ਸਾਹਿਬ, 11 ਨਵੰਬਰ 1675 ਨੂੰ ਬੋਰਡ ਦੇ ਰੁੱਖ ਦੇ ਥੱਲੇ ਬਣੇ ਹੋਏ ਚਬੂਤਰੇ ਤੇ ਥੜੇ ਤੇ ਜਦੋਂ ਬੈਠੇ, ਅੰਤਮ ਇੱਛਾ ਪੁੱਛੀ ਤੇ ਜਿਹੜਾ ਸੀਸਗੰਜ ਆਪ ਦਰਸ਼ਨ ਥੱਲੇ ਜਾ ਕੇ ਕਿ ਕਰਦੇ ਹੋ ਉਹ ਅਸਲ ਚ ਥੱਲੇ ਥਾਂ ਹੈ। ਜਦੋਂ ਆਪ ਪਿੱਛੋਂ ਜਾ ਕੇ ਮੱਥਾ ਟੇਕਣਾ ਸੀਸਗੰਜ ਸਾਹਿਬ ਉਹ ਥੱਲੇ ਹੈ। ਉੱਥੇ ਫਿਰ ਸਤਿਗੁਰਾਂ ਨੂੰ ਪੁੱਛਿਆ ਅੰਤਮ ਇੱਛਾ, ਹਜ਼ੂਰ ਨੇ ਉੱਥੇ ਜਪਜੀ ਸਾਹਿਬ ਦਾ ਪਾਠ ਕੀਤਾ। ਤੇ ਹਰ ਸਾਲ ਮੈਂ ਆਪ ਨੂੰ ਕਹਿੰਦਾ ਜਦੋਂ ਸੀਸਗੰਜ ਜਾਂਦੇ ਹਾਂ ਆਪਾਂ ਯਤਨ ਕਰ ਰਹੇ ਹਾਂ ਵੀ ਮੱਥਾ ਟੇਕਦਿਆਂ ਇੱਕ ਜਪਜੀ ਸਾਹਿਬ ਦੀ ਹਾਜ਼ਰੀ ਜ਼ਰੂਰ ਲਵਾਉਣੀ ਹੈ। ਇਹ ਕੋਈ ਮਰਿਆਦਾ ਨਹੀਂ, ਇਹ ਮੇਰੇ ਅੰਦਰ ਦੀ ਭਾਵਨਾ ਹੈ ਕਿ ਉਹ ਔਰਾ ਕਿੰਨਾ ਜ਼ਬਰਦਸਤ ਉੱਤੇ ਬਣਦਾ ਜਿੱਥੇ ਹਜ਼ੂਰ ਨੇ ਸ਼ਹਾਦਤ ਤੋਂ ਪਹਿਲਾਂ ਜਪਜੀ ਸਾਹਿਬ ਪੜਿਆ ਹੈ। ਭਾਈ ਤਾਰੂ ਸਿੰਘ ਜੀ ਖੋਪੜੀ ਤੋਂ ਬਿਨਾਂ ਰਹਿ ਸ਼ਹੀਦ ਹੋਣ ਤੋਂ ਪਹਿਲਾਂ ਜਪਜੀ ਸਾਹਿਬ ਪੜਿਆ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਜਦੋਂ ਮਨ ਨਾ ਟਿਕੇ ਤੇ ਜਪਜੀ ਕੰਠ ਹੋਵੇ, ਤੁਸੀਂ ਤਜਰਬਾ ਕਰਕੇ ਦੇਖਿਓ, ਮੇਰੀ ਬੇਨਤੀ ਜਿਹਨਾਂ ਨੂੰ ਜ਼ਬਾਨੀ ਚੇਤੇ ਵੇ ਉਹਨੂੰ ਸੁਰਤ ਨਾਲ ਜਪਜੀ ਸਾਹਿਬ ਨੂੰ ਚਲਾਇਓ। ਫਿਰ ਅਰਜ ਹੈ ਜਿਵੇਂ ਕਿ ਅੱਜ ਸ਼ਬਦ ਵਰਤਾਂ ਵੀ ਸੁਰਤ ਦੇ ਤੌਰ ਤੇ, ਜਿਵੇਂ ਸੋਚਿਆ ਸੋਚ ਨਾ ਹੋ ਵੀ ਆਪਾਂ ਪੜਿਆ ਉਹਨੂੰ ਸੁਰਤ ਦੇ ਤੌਰ ਤੇ ਪੜੋ, ਉਹਦਾ ਇੱਕ ਕਾਰਨ ਹੈ ਕਿਉਂਕਿ ਜਦੋਂ ਸਾਨੂੰ ਬਾਣੀ ਕੰਠ ਹੁੰਦੀ ਏ ਤੇ ਉਹ ਜਿਹੜੀ ਕੰਠ ਚੀਜ਼ ਏ ਸਾਡੇ ਬ੍ਰੇਨ ਚ ਦਿਮਾਗ ਚ ਉਹ ਜ਼ਬਾਨ ਤੋਂ ਆਪਣੇ ਆਪ ਨਿਕਲਦੀ ਏ, ਪਰ ਮਨ ਉੱਥੇ ਬੇਈਮਾਨੀ ਕਰ ਜਾਂਦਾ। ਜ਼ਬਾਨ ਕੀਤੀ ਜ਼ਬਾਨੀ ਚੀਜ਼ ਲਗਾਤਾਰ ਪੜੀ ਜਾ ਰਹੇ ਹਾਂ, ਪਰ ਕਈ ਵਾਰੀ ਜਪਜੀ ਸਾਹਿਬ ਦਾ ਪਾਠ ਕਰਕੇ ਵੀ ਥੋੜਾ ਬੰਦਾ ਸੋਚਣ ਲੱਗ ਪੈਂਦਾ ਵੀ ਸੁਣਿਆ ਦੀਆਂ ਚਾਰੀਆਂ ਪੌੜੀਆਂ ਪੜ ਲਈਆਂ ਸਨ। ਮੇਰੇ ਕਹਿਣ ਤੋਂ ਮੁਰਾਦ ਜਦੋਂ ਜੀ ਬੰਦ ਕਰਕੇ ਸੁਰਤ ਨਾਲ ਤਜਰਬਾ ਕਰਕੇ ਦੇਖੋ ਜੀ, ਮੈਂ ਸੱਚੀ ਮੁੱਚੀ ਸੁਣੀ ਗੱਲ ਨਹੀਂ ਕਰ ਰਿਹਾ ਤੇ ਨਾ ਮੈਂ ਕੋਈ ਬ੍ਰਹਮ ਗਿਆਨੀ ਆ, ਪਰ ਇੰਨੀ ਕੁ ਸਤਿਗੁਰਾਂ ਮਿਹਰ ਕੀਤੀ ਜਪਜੀ ਸਾਹਿਬ ਸੁਰਤ ਨਾਲ ਕਰੋ, ਜਿੰਨਾ ਮਰਜ਼ੀ ਮਨ ਭਟਕਦਾ ਹੋਵੇ ਇੱਕੋ ਦਮ ਸੁਰਤ ਇਕੱਠੀ ਹੋ ਜਾਂਦੀ ਹੈ। ਪਿਛਲੇ ਦਿਨੀ ਬਾਬਾ ਗੁਰਮੁਖ ਸਿੰਘ ਜੀ ਦੀ ਯਾਦ ਸੀ ਖਡੂਰ ਸਾਹਿਬ, ਮੈਂ ਉੱਥੇ ਕਥਾ ਕਰਨ ਗਿਆ ਤੇ ਬਾਬਾ ਗੁਰਮੁਖ ਸਿੰਘ ਜੀ ਦਾ ਜੀਵਨ ਮੈਨੂੰ ਨੈੱਟ ਤੇ ਮਿਲ ਗਿਆ ਕਾਰ ਸੇਵਾ ਵਾਲੇ। ਇੱਕ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਜਿਹੜੇ ਕੀਰਤਨ ਕਰਦੇ ਸਨ, ਇਹ ਬਾਬਾ ਗੁਰਮੁਖ ਸਿੰਘ ਉਹ ਨੇ ਜਿਨ੍ਹਾਂ ਨੇ ਕਾਰ ਸੇਵਾਵਾਂ ਆਰੰਭ ਕੀਤੀਆਂ, ਜਿਹੜਾ ਅੱਜ ਵੀ ਉਹਨਾਂ ਦੀ ਜੇ ਇਮਾਰਤ ਜਿਹੜੀ ਬਣੀ ਦੇਖਣੀ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜੇ ਝੰਡੇ ਬੁੰਗੇ ਹੈ ਇਹ ਇਮਾਰਤ ਉਹਨਾਂ ਨੇ ਬਣਾਈ ਹੋਈ ਹੈ। ਉਹਨਾਂ ਦੇ ਜੀਵਨ ਚ ਮੈਂ ਪੜਿਆ ਹੈ, ਉਹ ਤਕਰੀਬਨ ਉਹਨਾਂ ਦਾ ਇੱਕ ਸੇਵਾਦਾਰ ਪਿਆਰਿਓ 24 ਘੰਟਿਆਂ ਦੇ ਵਿੱਚ 60-62 ਜਪਜੀ ਸਾਹਿਬ ਦੇ ਪਾਠ ਕਰ ਜਾਂਦਾ ਹੁੰਦਾ ਸੀ, ਨਾਲ ਉਹਨੇ ਸੇਵਾ ਕਰੀ ਜਾਣੀ, ਟੋਕਰੀ ਢੋਈ ਜਾਣੀ। ਕਹਿਣ ਤੋਂ ਮੁਰਾਦ ਕਿ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਇਸ ਬਾਰੇ ਭਾਈ ਸਾਹਿਬ ਨੇ ਤੁਹਾਨੂੰ ਦੱਸਿਆ ਹੋਣਾ, ਇਹ ਜਪ ਨਿਸ਼ਾਨ ਹੈ, ਸ਼ਾਇਦ ਕਥਾ ਕੀਤੀ ਹੋਵੇ ਦੀ, ਇਹ ਤੁਜਾਕ ਹੈ, ਇਹ ਜਪਜੀ ਸਾਹਿਬ ਦਾ ਨਗਾਰਾ, ਇਹ ਨਗਾਰਾ ਹੈ, ਇਹ ਰਾਹਦਾਰੀ ਹੈ, ਇਹ ਆਪ ਜੀ ਰੋਜ਼ ਪੜ ਰਹੇ ਹੋ। ਚਾਰ ਪੌੜੀਆਂ ਭਾਈ ਸਾਹਿਬ ਨੇ ਕਰਤੀਆਂ ਤੇ ਮੈਂ ਚਾਰ ਪੌੜੀਆਂ ਸੰਖੇਪ ਦੀਆਂ ਚੱਲਾਂਗਾ ਕਿਉਂਕਿ ਫਿਰ ਪੰਜਵੀਂ ਤੇ ਆਪਾਂ ਪਹੁੰਚਣਾ ਹੈ। ਆਪ ਜੀ ਨੇ ਪਹਿਲੀ ਪੌੜੀ ਪੜੀ, ਅਰਥ ਸੁਣੇ ਤੇ ਉਹ ਜਪਜੀ ਸਾਹਿਬ ਦੀ ਜਿਹੜੇ ਅਰਥ ਨੇ, ਇੱਕ ਹੋਰ ਅਰਥਾਂ ਬਾਰੇ ਕਹਿ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜੇ ਸੈਂਕੜਿਆਂ ਦੇ ਰੂਪ ਚ ਕਿਸੇ ਬਾਣੀ ਦੇ ਟੀਕੇ ਕੀਤੇ ਗਏ ਤੇ ਉਹ ਜਪਜੀ ਸਾਹਿਬ ਦੇ ਕੀਤੇ ਗਏ, ਇੰਨਾ ਟੀਕਾ ਕਿਸੇ ਹੋਰ ਬਾਣੀ ਦਾ ਨਹੀਂ ਹੋਇਆ। ਇਹ ਅੰਗਰੇਜ਼ੀ ਵਿੱਚ, ਹਿੰਦੀ ਵਿੱਚ, ਪੰਜਾਬੀ ਵਿੱਚ, ਪਰਸ਼ੀਅਨ ਵਿੱਚ ਇਹ ਹੋਏ। ਹੁਣ ਆਪਾਂ ਜਦੋਂ ਇਹਦਾ ਪਾਠ ਕਰਨੇ ਆ ਤੇ ਕਿਉਂਕਿ ਤੁਸੀਂ ਨਾਲ ਚੱਲ ਪੈਣਾ ਆਪਣੇ ਆਪ, ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਅੰਤਲੀ ਤੁਕ ਹੈ ਕਿ ਗੁਰਦੇਵ ਮਨੁੱਖ ਨੂੰ ਬਣਾਉਣਾ ਕੀ ਚਾਹੁੰਦੇ ਆ, ਸਭ ਤੋਂ ਪਹਿਲੀ ਪੌੜੀ ਦੀ ਅਖੀਰਲੀ ਤੁਕ ਉਹ ਹੈ ਕਿਵ ਸਚਿਆਰਾ ਹੋਈਐ, ਕਿਵੇਂ ਸਚਿਆਰ ਹੋ ਸਕੀਏ, ਜਿਹਨੂੰ ਆਪਾਂ ਪਿਓਰ ਸ਼ਬਦ ਵਰਤਨੇ ਆ ਤੇ ਜਿਸ ਨੂੰ ਗੁਰੂ ਅਮਰਦਾਸ ਜੀ ਨੇ ਜੀਓ ਨਿਰਮਲ ਬਾਹਰੋਂ ਨਿਰਮਲ ਕਿਹਾ ਤੇ ਪਿਆਰਿਓ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਕਿਹਾ, ਉਹਦੀ ਸ਼ੁਰੂਆਤ ਪਹਿਲੀ ਪੌੜੀ ਹੈ, ਕਿਵੇਂ ਸਚਿਆਰ ਹੋ ਸਕੀਏ। ਤੇ ਇਹ ਵੀ ਦੱਸ ਦਿੱਤਾ ਵੀ ਸਚਿਆਰਤਾ ਦੇ ਵਿੱਚ ਬਾਧਾ ਕਿਹੜੀ ਚੀਜ਼ ਹੈ, ਕਿਹੜੀ ਚੀਜ਼ ਰੁਕਾਵਟ ਹੈ, ਉਹਦੇ ਲਈ ਸ਼ਬਦ ਵਰਤਿਆ ਕੂੜ ਕੀ ਪਾਲ। ਅਸੀਂ ਪਾਠ ਕਰਨੇ ਆ ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ। ਅੱਗੇ ਗੁਰਦੇਵ ਨੇ ਕਿਹਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਅਗਲੀ ਬੇਨਤੀ, ਕਿ ਇਹ ਸਚਿਆਰ ਹੋਣ ਵਾਸਤੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੋਈ ਉਦਮ ਨਹੀਂ ਹੋਇਆ? ਹੋਇਆ। ਪਹਿਲਾ ਹੈ ਸੋਚੈ, ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਅਰਥ ਆਪ ਸੁਣ ਚੁੱਕੇ ਹੋ, ਮੈਂ ਸਿਰਫ ਸੰਖੇਪ ਜਾਉਣਾ ਵੀ ਚਾਰ ਪੌੜੀਆਂ ਜਿਹੜੀਆਂ ਪੜ੍ਹੀਆਂ ਨੇ, ਅਸਲ ਚ ਇਸ ਤੁਕ ਦੇ ਅਰਥ ਚਾਰ ਪੌੜੀਆਂ ਚ ਨੇ। ਕਿਵ ਸਚਿਆਰਾ ਹੋਈ ਹੈ ਇਹਦੇ, ਇੱਕ ਤੁਕ ਦੇ ਅਰਥਾਂ ਲਈ ਚਾਰ ਪੌੜੀਆਂ। ਇਹ ਫਿਰ ਬੇਨਤੀ ਸੁਣੋ, ਸੋਚਿਆ ਦਾ ਅਰਥ ਸੁਚਮਤਾ। ਇਹ ਦੋ ਅਰਥ ਕੀਤੇ ਗਏ ਨੇ ਸਾਡੇ ਸਿੱਖ ਸਾਹਿਤ ਵਿੱਚ, ਇੱਕ ਸੋਚਿਆ ਦਾ ਅਰਥ ਤੇ ਸੋਚ ਮੰਡਲ। ਤੇ ਬੜੀ ਹੈਰਾਨਗੀ ਦੀ ਗੱਲ, ਸਭ ਤੋਂ ਪਹਿਲਾਂ ਸੋਚਿਆ ਦਾ ਅਰਥ ਇਸ਼ਨਾਨ ਭਾਈ ਸੰਤੋਖ ਸਿੰਘ ਨੇ ਕੀਤੇ ਨੇ। ਉਸ ਤੋਂ ਪਹਿਲਾਂ ਮੇਰੀ ਨੌਲੇਜ ਜਿੰਨਾ ਕੁ ਹੈ, ਕਿਤੇ ਅਰਥ ਨਹੀਂ ਮਿਲਦੇ। ਪਹਿਲਾ ਸੋਚਿਆ ਦਾ ਅਰਥ ਤੇ ਸਰੀਰ ਦਾ ਇਸ਼ਨਾਨ, ਤੇ ਦੂਜਾ ਸੋਚ ਦਾ ਅਰਥ ਹੈ ਮਨ ਦੀ ਪਵਿੱਤਰਤਾ। ਆਪ ਜੀ ਨੂੰ ਦੱਸਿਆ ਹੋਣਾ ਉਸ ਦਿਨ ਇਹਨਾਂ ਨੇ, ਪਹਿਲਾ ਸੋਚਿਆ ਅਰਥ ਹੈ ਸਰੀਰ ਦੀ ਪਵਿੱਤਰਤਾ, ਦੂਸਰੇ ਦਾ ਅਰਥ ਹੈ ਮਨ ਦੀ ਪਵਿੱਤਰਤਾ। ਸੋਚਿਆ ਸੋਚ ਨਾ ਹੋਵਈ, ਸਰੀਰ ਦੇ ਧੋਣ ਨਾਲ ਅੰਦਰ ਸੁੱਚਾ ਨਹੀਂ ਹੋਣਾ ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰੀ ਤੂੰ ਇਸ਼ਨਾਨ ਕਰ ਲੈ। ਚੁੱਪ ਹੈ, ਪਹਿਲੇ ਚੁੱਪ ਦਾ ਅਰਥ ਹੈ ਜ਼ਬਾਨ ਦੀ ਚੁੱਪ, ਤੇ ਦੂਜੇ ਚੁੱਪ ਦਾ ਅਰਥ ਹੈ ਮਨ ਦਾ ਅਫੋਰ ਹੋ ਜਾਣਾ, ਕੋਈ ਖਿਆਲ ਹੀ ਨਾ ਨਿਕਲਣਾ। ਜ਼ਬਾਨ ਦੀ ਚੁੱਪ ਨਾਲ ਚੁੱਪ ਹੈ, ਚੁੱਪ ਨਾ ਹੋਵਈ, ਜ਼ਬਾਨ ਦੀ ਚੁੱਪ ਨਾਲ ਮਨ ਚੁੱਪ ਨਹੀਂ ਕਰਨਾ। ਜੇ ਲਾਏ ਰਹਾ ਲਿਵ ਤਾਰ, ਜਿਵੇਂ ਤੇਲ ਦੀ ਧਾਰ ਹੁੰਦੀ, ਇਸ ਤਰ੍ਹਾਂ ਸਮਾਧੀ ਲਾ ਲਾ। ਭੁੱਖਿਆ ਭੁੱਖ ਨਾ ਉਤਰੀ, ਮੈਂ ਵੈਸੇ ਭੁੱਖਿਆ ਦਾ ਅਰਥ ਕਰਨਾ ਵਾ ਵਰਤ, ਵਰਤ ਰੱਖਣੇ, ਚੰਦਰਾਇਣ ਵਰਤ। ਕਈ ਬੰਦੇ ਭੁੱਖੇ ਰਹਿ ਕੇ ਆਪਣੀ ਮਨ ਦੀ ਭੁੱਖ ਪੂਰੀ ਕਰਨੀ ਚਾਹੁੰਦੇ ਆ। ਸੁਣਿਓ, ਮੰਨ ਲਓ ਜੀ ਮੈਂ ਇੰਨੇ ਵਰਤ ਰੱਖਾਂਗਾ ਮੈਨੂੰ ਆਹ ਚੀਜ਼ ਮਿਲ ਜਾਏ, ਮਨ ਮੰਗਦਾ ਪਿਆ ਨਾ। ਸਰੀਰਕ ਤੌਰ ਤੇ ਭੁੱਖਾ ਰਹਿੰਦਾ, ਪਰ ਉਸ ਭੁੱਖ ਨਾਲ ਵੀ ਭੁੱਖ ਨਹੀਂ ਮਰਦੀ, ਭਾਵੇਂ ਸਾਰੀ ਧਰਤੀ ਦਾ ਭਾਰ ਬੰਨ ਲਵੇ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਅੱਗੇ ਜੀ ਤਿੰਨ ਬਚਨ ਹੋ ਗਏ, ਸੋਚ ਚੁੱਪ ਮੋਹਨਧਾਰੀ ਤੇ ਵਰਤ। ਚੌਥਾ ਹੈ ਸਾਹਸ ਸਿਆਣਪਾਂ ਲੱਖ ਹੋ ਹੈ। ਇਸ ਕਰਕੇ ਮੈਂ ਸੋਚ ਦੇ ਅਰਥ ਵਿਚਾਰ ਨਹੀਂ ਕੀਤਾ, ਕਿਉਂਕਿ ਜਿੱਥੇ ਸਿਆਣਪ ਆ ਜਾਏਗਾ ਉੱਥੇ ਵਿਚਾਰ ਆਏਗੀ। ਹਜ਼ਾਰਾਂ ਲੱਖਾਂ ਸਿਆਣਪਾਂ ਹੋਣ, ਸਾਹਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਵੇਖੋ ਐਸੇ ਸਤਿਗੁਰੂ ਤੋਂ ਕੁਰਬਾਨ ਜਾਈਏ, ਜਿਹੜਾ ਅਸੀਂ ਸਵਾਲ ਮਹਾਰਾਜ ਨੂੰ ਪੁੱਛਣਾ ਸੀ, ਮਹਾਰਾਜ ਦੀ ਤੁਸੀਂ ਸੋਚ ਨੂੰ ਵੀ ਬਾਹਰ ਦੀ ਖੰਡਨ ਕਰ ਰਹੇ ਹੋ, ਚੁੱਪ ਨੂੰ ਵੀ ਕਰ ਰਹੇ ਹੋ, ਵਰਤ ਨੂੰ ਵੀ ਕਰ ਰਹੇ ਹੋ, ਆਪ ਜੀ ਸਿਆਣਪ ਚਲਾਕੀ ਨੌਲੇਜ ਦੀ ਵੀ ਖੰਡਨ ਕਰ ਰਹੇ ਹੋ, ਫਿਰ ਸਾਨੂੰ ਦੱਸੋ ਕਿਵੇਂ ਸੁੱਚਾ ਹੋਵੇ? ਉਹ ਸਤਿਗੁਰਾਂ ਨੇ ਆਪ ਪ੍ਰਸ਼ਨ ਪੈਦਾ ਕਰ ਦਿੱਤਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਕਿਵ ਦਾ ਮਤਲਬ ਕੂੜ ਦੀ ਪਾਲ ਹੀ ਮਲੀਨਤਾ ਹੈ, ਉਹ ਟੁੱਟ ਜਾਏ, ਕਿਵ ਦਾ ਮਤਲਬ ਸਚਿਆਰ ਹੈ। ਕਿਵ ਕੂੜਾ ਟੁੱਟੈ ਪਾਲ, ਅੱਗੇ ਗੁਰਦੇਵ ਨੇ ਫਰਮਾਇਆ ਹੁਕਮ ਰਜਾਈ ਚੱਲਣਾ। ਹਾਲਾਂਕਿ ਰਜ਼ਾ ਦਾ ਅਰਥ ਹੁਕਮ ਦਾ ਸਮਾਨਾਂਤਰ ਕੀਤਾ ਗਿਆ, ਪਰ ਮੈਂ ਬੇਨਤੀ ਕਰਾਂ ਸ਼ਬਦ ਰਜ਼ਾ ਦਾ ਅਰਥ ਹੈ ਪ੍ਰਸੰਨਤਾ। ਹੁਕਮ ਰਜਾਈ ਚੱਲਣਾ, ਉਹਦੇ ਵਰਤ ਦੇ ਹੋਏ ਹੁਕਮ ਨੂੰ ਖਿੜੇ ਮੱਥੇ ਅੰਦਰੋਂ ਸਵੀਕਾਰ ਕਰ ਲੈਣਾ, ਅੰਦਰੋਂ ਸਵੀਕਾਰ ਕਰ ਲੈਣਾ ਜੀ, ਉੱਥੇ ਕਹਿਣਾ ਨਹੀਂ, ਕਿਉਂਕਿ ਚੱਲਣਾ ਹੁਕਮ ਨੂੰ ਅੱਜ ਤੱਕ ਕੋਈ ਕਹਿ ਨਹੀਂ ਸਕਿਆ। ਹੁਣ ਪੌੜੀ ਦਰ ਪੌੜੀ ਚੱਲਿਓ ਅੱਗੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਅਗਲਾ ਤੁਹਾਡੇ ਮਨ ਸਵਾਲ ਹੈ ਜੀ, ਮਹਾਰਾਜ ਜੀ ਹੁਕਮ ਕੀ ਹੁੰਦਾ? ਕਿਉਂਕਿ ਹੁਕਮ ਸ਼ਬਦ ਅਰਬੀ ਦਾ ਹੈ, ਹੁਕਮ ਕੀ ਹੈ? ਸਤਿਗੁਰਾਂ ਨੇ ਕਿਹਾ ਹੁਕਮ ਮਨੁੱਖ ਦੇ ਆਰਡਰ ਦੇ ਅਰਥ ਨਹੀਂ ਰੱਖਦਾ। ਅਸੀਂ ਆਮ ਤੌਰ ਤੇ ਆਰਡਰੀ ਸ਼ਬਦ ਵਰਤਦੇ ਹਾਂ ਅੰਗਰੇਜ਼ੀ ਚ, ਆਗਿਆ ਵਰਤ ਲੈਂਦੇ ਹਾਂ, ਇੱਕ ਸ਼ਬਦ ਫੁਰਮਾਨ ਹੈ ਦੇ ਸਮਾਨ ਅੰਤਰ। ਕੀ ਬੰਦੇ ਦੇ ਹੁਕਮ ਮੁਤਾਬਕ ਰੱਬ ਦਾ ਹੁਕਮ ਹੈ? ਨਾ, ਬੰਦਾ ਰੱਬ ਦੀ ਕਿਰਤ ਹੈ, ਉਹਦਾ ਹੁਕਮ ਜਿਹੜਾ ਇੱਕ ਪੰਜਾਬੀ ਸ਼ਬਦ ਵਰਤਦੇ ਦੈਵੀ ਇੱਛਾ, ਉਹਦੀ ਆਪਣੀ ਇੱਛਾ ਹੀ ਹੁਕਮ ਹੈ। ਇੱਕ ਸਿਆਣਾ ਵਿਦਵਾਨ ਤਾਂ ਕਹਿੰਦਾ, ਚੰਗੀ ਕਮਾਈ ਵਾਲਾ ਸੀ, ਉਹ ਕਹਿੰਦਾ ਜਿਸ ਵਕਤ ਅਫੁਰ ਦੇ ਅੰਦਰ ਸਫੁਰ ਹੋਣ ਦਾ ਖਿਆਲ ਪੈਦਾ ਹੋਇਆ ਉਸਕਾ ਨਾਮ ਹੁਕਮ ਹੈ। ਜਦੋਂ ਮਨ ਚ ਆਇਆ, ਹੁਣ ਅਗਲੀ ਗੱਲ ਮਹਾਰਾਜ ਹੁਕਮ ਕੀ ਹੈ? ਹੁਣ ਸਤਿਗੁਰੂ ਸ਼ਬਦ ਵਰਤਦੇ ਨੇ ਹੁਕਮੀ ਹੋਵਣ ਆਕਾਰ। ਇਹ ਪਹਿਲੀ ਪੌੜੀ ਵਿਆਖਿਆ ਅਗਲੀ ਪੌੜੀ ਚ ਆ ਰਹੀ, ਜਿਹੜੀ ਜਿੱਥੋਂ ਖਤਮ ਹੋਈ ਨਾ ਜੀ, ਹੁਕਮ ਰਜਾਈ ਚੱਲਣਾ, ਹੁਕਮ ਕੀ ਹੈ, ਉਸ ਨੂੰ ਫਿਰ ਸਤਿਗੁਰੂ ਅੱਗੇ ਖੋਲਦੇ ਆ ਕਿ ਹੁਕਮੀ ਹੋਵਣ ਆਕਾਰ। ਇੱਥੇ ਗੱਲ ਯਾਦ ਸੁਣਿਓ, ਇੱਥੇ ਹੁਕਮੀ ਦਾ ਅਰਥ ਹੁਕਮ ਨਾਲ, ਉਹਦੇ ਹੁਕਮ ਨਾਲ, ਅੱਗੇ ਇਹਦੇ ਅਰਥ ਬਦਲ ਜਾਣੇ ਨੇ, ਉੱਥੇ ਹੁਕਮੀ ਹੁਕਮ ਕਰਨ ਵਾਲਾ ਬਣ ਜਾਣਾ। ਇਹ ਫਿਰ ਇਸ ਨੁਕਤੇ ਨੂੰ, ਕਿਉਂਕਿ ਭਾਈ ਸਾਹਿਬ ਮੈਨੂੰ ਯਕੀਨ ਹੈ ਭਾਈ ਨਵਦੀਪ ਸਿੰਘ ਸਿਆਣੇ ਆ, ਹਰ ਚੀਜ਼ ਟਿਕਾ ਨਾਲ ਕੋਈ ਅਸੀਂ ਮੁਕੰਮਲ ਅਰਥ ਨਹੀਂ ਕਰ ਸਕਦੇ। ਹੁਕਮੀ ਖੋਵਣ ਆਕਾਰ ਉਹਦੇ ਹੁਕਮ ਨਾਲ ਢਾਂਚੇ ਬਣੇ ਆ, ਪਰ ਹੁਕਮ ਨਾ ਕਿਹਾ ਜਾਈ। ਉਸ ਵਾਹਿਗੁਰੂ ਜੀ ਦੇ ਹੁਕਮ ਨੂੰ ਕੋਈ ਮੁਕੰਮਲ ਬਿਆਨ ਨਹੀਂ ਕਰ ਸਕਦਾ। ਉਹਦਾ ਹੁਕਮ ਲਿਖਣ ਚ ਨਹੀਂ, ਪੜ੍ਹਨ ਚ ਨਹੀਂ, ਬੁੱਧੀ ਤਲ ਦਾ ਉਹ ਵਿਸ਼ੇ ਨਹੀਂ। ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਨ ਜੀ, ਆ ਚੇਤਨਾ ਵੀ ਉਹਦੇ ਹੁਕਮ ਨਾਲ ਹੈ। ਹੁਕਮੀ ਖੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆਂ। ਇੱਥੇ ਆ ਕੇ ਕਲਪਨਾ ਮਰ ਜਾਂਦੀ, ਅਸੀਂ ਕਹਿੰਦੇ ਫਲਾਣਾ ਬੰਦਾ ਬੜਾ ਮਾੜਾ। ਜ਼ਿਆਦਾ ਸੱਚੀ ਤੁਹਾਨੂੰ ਦੱਸਾਂ, ਇੰਨਾ ਆਪਣੀ ਕਲਪਨਾ ਨਹੀਂ ਜਿੰਨੀ ਦੂਜਿਆਂ ਨੂੰ ਵੇਖ ਕੇ ਕਲਪੀ ਜਾਂਦੇ। ਇਹੋ ਜਿਹਾ ਮਾੜਾ ਮਹਾਰਾਜ ਨੂੰ ਵੇਖੋ ਕਿਸ ਤਰ੍ਹਾਂ ਅਦਵੈਤ ਕਰ ਦਿੱਤੀ। ਕਹਿਣ ਲੱਗੇ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ, ਹੁਕਮ ਕਰਕੇ ਚੇਤਨਾ ਹੈ, ਹੁਕਮ ਕਰਕੇ ਵਡਿਆਈ ਹੈ, ਹੁਕਮ ਕਰਕੇ ਉੱਚੇ ਨੇ, ਹੁਕਮ ਕਰਕੇ ਨੀਵੇਂ ਨੇ, ਹੁਕਮ ਕਰਕੇ ਸੁੱਖ ਹੈ, ਹੁਕਮ ਕਰਕੇ ਦੁੱਖ ਹੈ, ਹੁਕਮ ਕਰਕੇ ਲੋਕ ਭਟਕਦੇ ਪਏ ਨੇ, ਉਹਦੀ ਦੈਵੀ ਇੱਛਾ ਦੇ ਅਨੁਸਾਰ ਕਈ ਬਖਸ਼ੇ ਜਾ ਰਹੇ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮ ਹੈ ਅੰਦਰ ਸਭ ਕੋ, ਚੰਗੇ ਮੰਦੇ ਸਭ ਉਹਦੇ ਹੁਕਮ ਚ ਨੇ, ਬਾਹਰ ਹੁਕਮ ਨਾ ਕੋਏ, ਉਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ। ਤੇ ਅੱਗੇ ਗੁਰਦੇਵ ਕਹਿੰਦੇ ਨਾਨਕ ਹੁਕਮ ਹੈ ਜੇ ਬੁੱਝੈ। ਫਿਰ ਗੁਰਮੁਖੋ ਧਿਆਨ ਦਿਆ ਜੇ ਮੇਰੀ ਬੇਨਤੀ ਵੱਲ, ਪਹਿਲੀ ਪੌੜੀ ਸੀ ਹੁਕਮ ਰਜਾਈ ਚੱਲਣਾ ਤਾਂ ਕੂੜ ਦੀ ਪਾਲ ਟੁੱਟੇਗੀ, ਹੁਣ ਉੱਥੇ ਸ਼ਬਦ ਵਰਤਿਆ। ਕਹਿਣ ਲੱਗੇ ਨਾਨਕ ਹੁਕਮ ਹੈ ਜੇ ਬੁੱਝੈ, ਜਿਹੜਾ ਹੁਕਮ ਨੂੰ ਸਮਝ ਆਏਗਾ ਤਾਂ ਹਉਮੈ, ਕੂੜ ਕੀ ਪਾਲ ਇਗੋ ਹੈ, ਹਉਮੈ ਹੈ, ਫਿਰ ਉਹ ਹਉਮੈ ਚ ਕੁਝ ਨਹੀਂ ਕਹੇਗਾ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ, ਕਹੇ ਨਾ ਕੋਈ, ਉਹ ਹੁਕਮ ਨੂੰ ਮੰਨਣ ਵਾਲਾ ਹਉਮੈ ਨੂੰ ਖਤਮ ਹੋ ਜਾਣਾ, ਕਿਉਂਕਿ ਜਿਹੜੀ ਹਉਮੈ ਸਵਤੰਤਰ ਨਹੀਂ ਜੀ, ਹਉਮੈ ਹੁਕਮ ਚੋਂ ਨਿਕਲੀ ਹੈ। ਕਿਉਂਕਿ ਇਹ ਜਿਹੜੀਆਂ ਪਹਿਲੀਆਂ ਪੌੜੀਆਂ ਨੇ, ਕਹਿਣ ਨੂੰ ਸੌਖਾ ਹੈ ਵੀ ਜਪਜੀ ਸਾਹਿਬ ਦੇ ਅਰਥ ਨੇ, ਬਹੁਤ ਗਹਿਰਾਈ ਹੈ। ਜਿਹੜੀ ਹਉਮੈ ਵੇ ਇਹ ਅਸੀਂ ਤੁਸਾਂ ਨਹੀਂ ਬਣਾਈ, ਇਹ ਪਰਮਾਤਮਾ ਨੇ ਬਣਾਈ ਹੈ। ਹਉਮੈ ਕਿੱਥੋਂ ਉਪਜਾ, ਕਿਤ ਸੰਜਮੇ ਜਾਏ, ਮਹਾਰਾਜ ਕਹਿ ਰਿਹਾ ਹਉਮੈ ਇਹੋ ਹੁਕਮ ਹੈ, ਇਹ ਹੁਕਮ ਚ ਹੈ। ਤੇ ਇਹਦੀ ਸਮਝ ਇਹਨੇ ਤਾਂ ਮਿਟਣਾ ਜੇ ਬੰਦਾ ਹੁਕਮ ਨੂੰ ਸਮਝੇਗਾ। ਨਾਨਕ ਹੁਕਮ ਹੈ ਜੇ ਬੁੱਝੈ, ਤੇ ਜਿਹੜੀ ਕੂੜ ਦੀ ਪਾਲ ਹਉਮੈ ਹੈ, ਫਿਰ ਹਉਮੈ ਮਰੇਗੀ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ, ਕਹੇ ਨਾ ਕੋਏ। ਹੁਣ ਮਹਾਰਾਜ ਜਿਨ੍ਹਾਂ ਬੁੱਝ ਲਿਆ ਉਹ ਸੰਸਾਰ ਚ ਰਹਿੰਦੇ ਨੇ, ਪੁੱਤਰ ਧੀਆਂ ਧਨ ਦੌਲਤ ਉਹਨਾਂ ਕੋਲ ਵੀ, ਵਡਿਆਈਆਂ ਉਹਨਾਂ ਕੋਲ ਵੀ, ਵਿਦਵਾਨ ਉਹ ਵੀ ਨੇ, ਉਹਨਾਂ ਦੇ ਘਰ ਜਨਮ ਵੀ ਹੁੰਦੇ ਨੇ, ਉਹਨਾਂ ਘਰ ਮੌਤਾਂ ਵੀ ਹੁੰਦੀਆਂ ਨੇ। ਜਿਹਨੇ ਹੁਕਮ ਨੂੰ ਬੁੱਝ ਲਿਆ ਉਹ ਕਿਵੇਂ ਦੁਨੀਆਂ ਚ ਜੀਏਗਾ? ਅੱਗੇ ਫਿਰ ਸਤਿਗੁਰੂ ਇਹਦੀ ਵਿਆਖਿਆ ਕਰ ਰਹੇ, ਹਉਮੈ ਕਹੇ ਨਾ ਕੋਈ, ਉਹ ਹੈ ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਕੋਈ ਗਾ ਰਿਹਾ, ਇਹਦੇ ਕਈ ਪਰਤ, ਕਈ ਕੀਤੇ, ਕਈਆਂ ਕੋਈ ਕੀਤੇ, ਕਈ ਗਾ ਰਹੇ ਨੇ ਉਸ ਦੀ ਤਾਕਤ ਨੂੰ, ਜਦੋਂ ਉਹਨਾਂ ਨੂੰ ਤਾਕਤ ਮਿਲਦੀ ਹੈ। ਹੁਕਮ ਮੰਨਣ ਵਾਲਾ ਆਪਣੀ ਤਾਕਤ ਨੂੰ ਰੱਬ ਦੀ ਤਾਕਤ ਤੋਂ ਨਖੇੜਦਾ ਨਹੀਂ, ਉਹ ਕਹਿੰਦਾ ਜਿਹੜੀ ਮੈਨੂੰ ਤਾਕਤ ਦਿੱਤੀ ਹੈ ਤੇਰੀ ਕਿਰਪਾ ਨਾਲ ਮਿਲੀ ਹੈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਫਿਰ ਸੁਣਿਓ, ਮਹਾਰਾਜ ਜਿੱਤ ਕੇ ਆਏ। ਮੈਂ ਇੱਕ ਵਾਰ ਇੱਥੇ ਕਿਹਾ ਸੀ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ। ਅੱਜ ਤੁਸੀਂ ਰੋਜ਼ ਫਤਿਹ ਬੁਲਾਉਂਦੇ ਹੋ, ਹੁਕਮ ਹੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਹੈ ਨਾ ਜੀ, ਵਾਹਿਗੁਰੂ ਜੀ ਦਾ। ਤੇ ਖਾਲਸਾ ਮੈਦਾਨੇ ਜੰਗ ਚ, ਮੈਦਾਨੇ ਜੰਗ ਦਾ ਬੜਾ ਖੁੱਲਾ ਅਰਥ ਹੈ, ਕੱਲਾ ਡਾਂਗ ਨਹੀਂ, ਆ ਸਾਰੀ ਧਰਤੀ ਰਣ ਭੂਮੀ ਹੈ ਜੀ। ਖਾਲਸਾ ਪੰਜਾਂ ਵਿਕਾਰਾਂ ਨੂੰ ਜਿੱਤ ਕੇ ਆਵੇ, ਖਾਲਸਾ ਬਾਹਰ ਕੋਈ ਖੇਡ ਜਿੱਤ ਕੇ ਆਵੇ, ਉਹ ਕਦੀ ਨਹੀਂ ਜੋੜਦਾ ਮੇਰੀ ਫਤਿਹ। ਖਾਲਸਾ ਵਾਹਿਗੁਰੂ ਜੀ ਕਾ ਹੈ, ਉਹਦੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੈ, ਵਾਹਿਗੁਰੂ ਜੀ ਕੀ ਫਤਿਹ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਅੱਗੇ ਜੀ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਹੁਕਮ ਮੰਨਣ ਵਾਲੇ ਨੂੰ ਦਾਤ ਮਿਲਦੀ, ਉਹ ਕਹਿੰਦਾ ਇਹ ਦਾਤ ਕਰਤੇ ਪੁਰਖ ਦੀ ਨਿਸ਼ਾਨੀ ਹੈ। ਜਿਵੇਂ ਮਹਾਰਾਜ ਜੀ ਨੇ ਕਿਹਾ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ, ਧਨ ਕੀਰਤ ਸੁਖ ਰਾਜ ਵਡਾਈ, ਜੁਵਤੀ ਸੁੱਤ ਵਿਦਿਆ ਬਹੁ ਭਾਈ। ਇਹ ਸਭ ਦਾਤ ਗੁਰੂ ਕੀ ਜਾਣੈ, ਤਾਂ ਤੇ ਮੈਂ ਅਭਿਮਾਨੈ ਠਾਨੈ। ਗਾਵੈ ਕੋ ਦਾਤ ਜਾਣੈ ਨੀਸਾਨ, ਦਾਤ ਨੂੰ ਰੱਬ ਦੀ ਬਖਸ਼ ਜਾਣਦਾ। ਗਾਵੈ ਕੋ ਗੁਣ ਵਡਿਆਈਆਂ ਚਾਰ, ਉਹਦੀਆਂ ਸੋਹਣੀਆਂ ਵਡਿਆਈਆਂ ਕੋਈ ਕਰ ਰਿਹਾ ਹੈ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਕੋਈ ਬੜੇ ਗਹਿਰੇ ਗਹਿਰੇ ਗ੍ਰੰਥ ਪੜ੍ਹ ਰਿਹਾ, ਇਹ ਸਭ ਹੁਕਮ ਚ ਜੁੜ ਕੇ। गावे को विद्या विखम विचार, गावे को साज करे तन खे। कोई इस करके गा रहा तन बनाया ते बने को ढांचे नु मिट्टी कर दिता। गावे को जी लै, इहदे अर्थ में पहली तुकना जोड़ के करना होना, जेड़ा तन खे होया वह तां होया उहदे चो चेतना लै ली, जीव लै लिया। गावे को साज करे तन खे, गावे को जी लै फिर दे, दे दर ते दिकाया, दे दर तो ते देना नहीं, क्योंकि जपजी साहब विच ददे लां दे, ददे लां ईड़ी सियारी, ए एक ददे लां हाए सियारी, इस ते ही ना जी। हुण इत्थे दे अकाया हा मुक्ता है, जेड़े शरीर मिट्टी होया क्योंकि आत्मा ने नहीं मरना, उहनू महाराज ने दूजा काया दे दित्ती। गावे को जी लै फिर दे, गावे को जापै दिसै दूर। कोई कहिंदा वाहिगुरु बहुत दूर है, पर गा ते रहा है ना। गावे को वेखै हादरा हदूर, अगे महाराज कहिंदे आ कथना कथी ना आवै तोट, ओदी कथा करदिआं कदी घाटे नहीं पैंदे। कथना कथी ना आवै तोट, कत कत कथी कोटी कोट कोट, करोड़ां कथा कर करके चले गए। मैं सिर्फ सरल जे जो भाई साहब ने कीते ने, आपां होणा पंजवीं पौड़ी ते जी। कथना कथी ना आवै तोड़, कत कत कथी कोटी कोट कोट, देंदा दे लेंदे थक पाए। मैं कभी क्या सी पहली पंजाबी च इस तरह सी, देंदा ददे ला ददे करना। जो अज किसी पंजाबी पढ़ने वाले को ददे सियारी ददे टिप्पी पाता है, दिंदा अजकल इस तरह लिखा जाता है। हजूर कहने देंदा दे लेंदे थक पाए, देने वाला दे रहा, लैण वाले थक गए ने, जुगा जुगंतर खाई खाए। हुण फिर आ जाओ उत्थे पहली पौड़ी ते। पहली पौड़ी सी हुक्म रजाई चलना नानक लिखिया नाल, दूजी पौड़ी सी नानक हुक्म है जे बुझै ता हो मैं कहे ना कोई, तीजी पौड़ी है हुक्मी हुक्म चलाए राव। इत्थे हुक्मी दे अर्थ बदल गया, फिर अर्ज यही कीते होने ने उस दिन सी, हुक्मी खोवन आकार दा अर्थ ओदे हुक्म नाल, इत्थे हुक्म दे हुक्मी कठे आ गया, इत्थे हुक्मी दा अर्थ हुक्म करन वाला जिहदा हुक्म चल रहा है। हुक्मी हुक्म चलाए राह नानक विकसै वे परवाह। हुण अगली बेनती महाराज जी, ए तां तुसी ओदे हुक्म बारे, हुण सानू सीधे अर्थां च दसो जी असी सचियार किवें होईए, सानू समत दिओ। हुण जिहड़ी चौथी पौड़ी मेरे ख्याल पिछले एतवार तुसी सुनी होनी है, ओ साधना है, ओ कमाणा है, ओ है साचा साहिब वाहिगुरु सच्चे ने साच नाए। प्रोफेसर साहिब सिंह इंसाफ अर्थ कीता है, नाए दा अर्थ उहदा नाम, नाम ही सच्चा है, आप सच उहदा नाम ही सच्चा है। पाख्या भाओ अपार उहदी बोली प्रेम है, जिहड़ी पार तो रहते वाहिगुरु। आख है आखने आ, मंगे मंगने खां देह देह दात करे दातार, आखने आ मंगने आ दाता दाता करे आखे। फिर के अग्गे रखिए तेरी दित्ती दात, चो केड़ी भेटा तेरे चरणा च रखा, जित दिसै दरबार मोह के बोलन बोलिए, मुंह तो केड़े बोल बोला जित सुन तरे प्यार। ते महाराज जी ने अगे क्या आ कम करो, अमृत वेला सच नाओ वड्याई विचार, अमृत वेले पूर्ण खड़ाओ दा वेला। ते आप जी नूं कई वारी कहा अमृत वेला शब्द गुरु नानक साहिब दा अपना रचिया होया शब्द है। अमृत वेला सच नाओ वड्याई विचार, करमी आवे कपड़ा। मैं फिर बेनती करा उस कहदा उत्ते अर्थ जदों तुसीं पढ़ो पढ़दे हो स्क्रीन ते, उत्थे प्रोफेसर साहिब जी ने कीते अर्थ के उहदा बख्शिश रूप प्रेम पटोला। पर करमी मैं यूं कहना, जे मान लो मैं रोज अमृत वेले उठ रहा ते उहनू अपनी खाओ नाल जोड़ के वेखा भी मैं कर्म कर रहा। हजूर कहिंदे ने कर्मां दे नाल दोबारा शरीर कपड़ा मिल जांदा है, अमृत वेले दी नदर भी मंगिया कर, क्योंकि नदर नाल मुक्ति दा द्वारा मिलदा है। करमी आवै कपड़ा नदरी मोख द्वार, नानक एवें जानिए कला तू सचियार नहीं होवेगा। पहली पौड़ी सी सचियार बारे, नानक एवें जानिए सब आपे सचियार। हे सच्चे पातशाह, जिन्हों आप जी ने पिछलियां पौड़ियों च साचा साहिब किया, जिसनों आप जी ने हुक्मी किया, सानू दसो ओ की है। भावां के मूल मंत्र दस दिता महाराज जी ने, हुण पंजवीं पौड़ी महाराज कहें थापिया ना जाए कीता ना होए, उस परमात्मा नू उस थापिया नहीं जा सकता। याद रखो एक थापिया दा अर्थ हुंदा निम्मिया, जदों मां दे उदर च बच्चे दा निवास जिहनूं आपां निम्मिया कहिंदे आ उह थापना है। एक थापना दा अर्थ हुंदा किसे नू अपनी जगह ते स्थापन कर देना, बिठा देना, उंज दा अर्थ खलारना भी हैगा। थापिया ना जाए, जिवें मन लो असी किसे बंदे नू कह दिता मेरी जगह ते आ है, परमात्मा नू कोई दुनिया दे विच स्थापन नहीं कर सकता कि जिस दिन एदी पूजा प्रतिष्ठा हुई पहला एदी स्थापना की गई परमात्मा नू थापिया नहीं जा सकता। फिर अर्ध थापिया ना जाए कीता ना होए, वो किसे दा कीता होया नहीं। हुण आई देखो भारत विच अजे भी बड़िया थावां ते विच आपां कहिंदे उहनां दी आस्था अपनी अपनी, परमात्मा नू कोई स्थापन नहीं कर सकता। जिवें लोग मूर्ति स्थापन करदे आ, कि परमात्मा की मूर्ति बन सकती है जी? भगवान की मूर्त बनती है? महाराज ने तो बाणी चुनी रोज जाप साहब पढ़ दो कि चित्रंग बहीना है कि एक है अधीना है, करतार का कोई चित्र नहीं बना सकता। जेडे भगवान नू पत्थर के रूप से स्थापन करते हैं, गुरबाणी ने जोरदार खंडन किया, याद रखो पा खान गढ़ कै मूर्त कीनी दे कै छाती पाओ, जे ए मूर्त साची है तो गणनहार है खाओ। तू स्थापन कर दिती मूर्ति, भगवान की मूर्ति उन्हें थापिया नहीं जा सकता। परमात्मा नू जिवें अमन लो इस मुल्क च वोट हुए, प्रेजिडेंट साहब दिता ना जी बना दिता, डेमोक्रेसी जिथे है यह देखने भी वोटा नाल थापिया गया। जिथे मान लो खानदानी राज चलदा, बाप अपने पुत्र नू अगे स्थापन कर जांदा है। याद रखो परमात्मा नाल वोटा नाल बनदा है बनया, ना उन्हों कोई मूर्ति की तरह स्थापन कर सकता है, वह ना थापया जा सकता है ना वह किया जा सकता है, वह करके निर्लेप है। इत्थे महाराज एक नवा शब्द अज वरत रहे जी, शुरुआत कर रहे महाराज कहें थापया ना जाए कीता ना होए, वह ना किया जा सकता है ना थापया जा सकता है, बनाया नहीं जा सकता। तो महाराज है उहदे विच फिर गुरदेव कहिंदे आपे आप, आ नवा शब्द इत्थे शुरू किया निरंजन, अगे निरंजन शब्द नहीं आया आप चार पौड़ियां च, निर अंजन, निर दा अर्थ रहत, अंजन दा अर्थ हुंदा सुरमा, सुरमे दा रंग काला, निर अंजन दा लफ्जी अर्थ है कालक तो रहत, ते दा भाव अर्थ है जिहड़ा माया दी कालक तो रहत है। आपे आप उह सुते सिद्ध है, जिन्हों आप जी मूल मंत्र च पढ़ के आयो सहभंग, उह है अर्थ सहभंग सुते सिद्ध, जिन्हों आप पढ़ते हो चत्र चक्र वर्ती चत्र चक्र भुगते सुयंबम सुभंग सर्वदा सर्व जुगते, वह सुते सिद्ध है, उन्हों कोई नहीं बना सकता। जिन्हों हजूर ने कहा कि आप ही ने आप साजियो आप ही ने रचियो ना, उन्हों किसे नहीं साजिया कोई नहीं साफ सकता, वह अपने आप है अपने आप है। इस करके महाराज जी का जो बजो सी कई बार सोचने जी फिर इनू होर सोचिए, एदू पहला कौन होगा कौन होगा। गुरु साहब ने इको गल मुकाई, पिता का जन्म के जाने पूत, पुत्र कह सकता जब बापू मेरा जमया मेरे कोल खलोता समाई दे, नहीं प्यारे हो मेरी बेनती कह। हुण यह एक दिन अर्थ किए पिता का जन्म के जाने पूत, सज्जन कहता डेट ऑफ बर्थ ते मिल ही जाता है ना जी, वेखो लोकी कहो जी तुरक तर्क कर लेंगे, कहने बापू का डेट ऑफ बर्थ ते वेख ही लईदा है ना। तो मैं फिर सोचा भी वेखो लोकी सोच के में रहे आ, मैं क्या ये असल च वह अनुभवे जदों जन्म होया कि पुत्र नू पता उदों पुत्र कोल नहीं। इत्थे सिद्धी जी बात उन्हूं थापिया नहीं जा सकदा, वह कीता नहीं हैगा, वह अपने आप है, उहदे लई की शब्द वरती है। इसे करके ये बड़ा प्यारा शब्द जिहड़ा है ना जी, ये आपे आप दी व्याख्या, जदों आप जी ये शुरू किया आदि सच जुगाद सच है भी सच नानक होसी भी सच ओख है ली की व्याख्या करांगे जी, मौजूदगी वास्ते कोई व्याख्या है। गुरु जी कहने आपे आप निरंजन सोए, ओ अपने आपे माया दी कालख तो। अगले बचन जी जेड़ा ओ है ओदा अनुभव किवें होवे, कि कल्ले ज्ञान नाल कल्ली बहस नाल, इहदे लई कोई प्रैक्टिकल भी कम है। हुण अगे गुरुदेव कहने है तां आपे आप, पर तेनू कुछ करना पैना, की करिए जी, जिन सेव्या हां एक कर ਮੇਰੀ ਫਿਰ ਬੇਨਤੀ, ਆਪੇ ਆਪ ਦੀ ਸਮਝ ਤਾਂ ਪੈਗੀ ਜੇ ਸਿਮਰੇਗਾ, ਜੇ ਸੇਵੇਂਗਾ। ਅਭਿਆਸ ਕਰਨ ਤੋਂ ਬਿਨਾਂ ਆਪੇ ਆਪ ਦੀ ਸਮਝ ਨਹੀਂ ਪੈਣੀ। ਹਾਂ, ਬੋਧਕ ਤੌਰ ਤੇ ਅਰਥ ਮੈਂ ਵੀ ਕਰ ਦਾਂਗਾ ਜੀ, ਆਪੇ ਆਪ ਹੈ। ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਸੇਵਿਆ ਉਹਨਾਂ ਨੂੰ ਇੱਜ਼ਤ ਮਾਨ ਮਿਲਿਆ। ਪਰ ਮੈਂ ਸਾਡੇ ਟੀਕਾਕਾਰਾਂ ਸਿਰਫ ਇੱਕ ਟੀਕਾ ਹੈ ਭਾਈ ਵੀਰ ਸਿੰਘ ਜੀ ਦਾ, ਮੈਂ ਕਿਸੇ ਟੀਕਾਕਾਰ ਨੂੰ ਨਿੰਦਦਾ ਨਹੀਂ। ਇੱਕ ਤਾਂ ਭਾਈ ਸੰਤੋਖ ਸਿੰਘ ਦਾ ਟੀਕਾ ਗਰਭਗੰਜ ਨੀ ਮੈਨੂੰ, ਮੈਂ ਤੁਸੀਂ ਬੈਠੀ ਕਮੇਟੀ, ਮੈਂ ਇਸ ਗੱਲੋਂ ਮੈਨੂੰ ਇੰਨੀ ਖੁਸ਼ੀ ਹੋਈ ਹੈ, ਇਹ ਬਟਰਿੰਗ ਨਹੀਂ ਕਰ ਰਿਹਾ। ਘੱਟੋ ਘੱਟ ਐਤਵਾਰ ਸੰਗਤ ਦੇ ਖਾਨੇ ਚ ਜਾਂ ਸੇਵਾ ਵਿਚ ਕੁਝ ਨਾ ਕੋਈ ਤਾਂ ਗੱਲ ਪੈਂਦੀ, ਜਾਂ ਰੋਜ਼ ਪੜ੍ਹਨੀ ਪੈ, ਇਹਦਾ ਭਾਵ ਕੀ ਹੈ? ਉਂਝ ਜ਼ਿਆਦਾਤਰ ਬਾਣੀ ਚ ਮਾਨ ਦੇ ਦੋ ਅਰਥ ਨੇ ਜੀ। ਇੱਕ ਮਾਨ ਦਾ ਅਰਥ ਨੈਗੇਟਿਵ ਸੈਂਸ ਚ ਆਉਂਦਾ ਹੈ ਹਉਮੈ ਚ, ਇੱਕ ਮਾਨ ਦਾ ਅਰਥ ਪਾਜ਼ਿਟਿਵ ਹੁੰਦਾ ਹੈ। ਸਾਧੋ ਮਨ ਕਾ ਮਾਨ ਤਿਆਗੋ, ਇੱਥੇ ਮਾਰੇ ਕਹਿੰਦੇ ਮਾਨ ਮਿਲੇਗਾ। ਸਾਧੋ ਮਨ ਕਾ ਮਾਨ ਤਿਆਗੋ, ਕੱਲ ਵੀ ਕਿਹਾ ਸੀ, ਛਾੜ ਦੇ ਤੈ ਮਨ ਕੋ ਮਾਨ। ਕਬੀਰ, ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਹੁਣ ਇੱਥੇ ਗੁਰਦੇਵ ਕਹਿੰਦੇ ਜਿਹੜਾ ਜਪੇਗਾ ਉਹਨੂੰ ਮਾਨ ਮਿਲੇਗਾ, ਇਹ ਮਾਨ ਹੈ ਇੱਜ਼ਤ। ਪਰ ਭਾਈ ਸਾਹਿਬ ਨੇ ਇਹਦੇ ਅਰਥ ਸੰਸਕ੍ਰਿਤ ਵਿੱਚੋਂ ਕੱਢਦਿਆਂ ਮਾਨ ਦਾ ਅਰਥ ਕੀਤਾ ਪੈਮਾਨਾ, ਅੰਦਾਜ਼ਾ, ਸਿਆਣਨਾ, ਸਮਝ ਪੈ ਜਾਣੀ। ਮੈਨੂੰ ਵੈਸੇ ਚੰਗੇ ਲੱਗੇ ਆ ਕਿ ਜਿਨ ਸੇਵਿਆ ਤਿਨ ਪਾਇਆ ਮਾਨ। ਕੋਈ ਸ਼ੱਕ ਨਹੀਂ, ਆਸਾ ਕੀ ਵਾਰ ਵਿੱਚ ਹੈ, ਆਪ ਗਵਾਏ ਸੇਵਾ ਕਰੇ ਤਾਂ ਕਿ ਚ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ। ਇੱਥੇ ਜੇ ਇਉਂ ਵੀ ਸਮਝੀਏ, ਜਿੰਨੇ ਵੀ ਸੇਵਿਆ ਹੈ ਤਿੰਨ ਪਾਇਆ ਮਾਨ, ਉਹਨੂੰ ਹੀ ਗਿਆਨ ਹੋਇਆ, ਉਹਨੂੰ ਹੀ ਸਮਝ ਆਈ ਹੈ, ਉਹਨੂੰ ਪਤਾ ਲੱਗਾ ਕਿ ਆਪੇ ਆਪ ਨਿਰੰਜਨ ਸੋਏ ਉਸ ਸਦੇ ਸਦ ਆਪੇ। ਇਹ ਸਿਰਫ ਭਾਈ ਵੀਰ ਸਿੰਘ ਉਹਨਾਂ ਨੇ ਕੀਤੇ ਨੇ ਮਾਨ ਦੇ ਅਰਥ। ਜਿਨ ਸੇਵਿਆ, ਗਿਆਨ, ਸਿਆਣਨਾ, ਸਮਝ ਪੈ ਜਾਣੀ, ਜਿਹਨੇ ਉਹਨੂੰ ਸੇਵਿਆ ਹੈ ਉਹਨੂੰ ਸਮਝ ਪੈ ਗਈ। ਪਰ ਮੈਂ ਫਿਰ ਵੀ ਸਿੱਧੇ ਅਰਥ ਰੱਖਾਂ, ਇਹ ਵੀ ਜਿਹੜਾ ਸੇਵੇਗਾ ਨਾ ਜੀ, ਉਹਦਾ ਅਪਮਾਨ ਕੋਈ ਨਹੀਂ ਹੋਣਾ, ਉਹਦੀ ਇੱਜ਼ਤ ਹੀ ਉਦੋਂ ਹੋਣੀ। ਹਾਂ, ਇੱਕੋ ਦਮ ਨਹੀਂ ਹੁੰਦੀ, ਅਪਮਾਨ ਲੋਕ ਬਹੁਤ ਕਰਦੇ ਆ, ਪਰ ਜਦੋਂ ਵਾਹਿਗੁਰੂ ਬਖਸ਼ਾਂ ਕਰਦਾ ਨਾ ਜੀ, ਸਾਰੀ ਦੁਨੀਆ ਇੱਕ ਪਾਸੇ ਖਲੋ ਜਾਏ ਵੀ ਇਹਨੂੰ ਬੇਇੱਜ਼ਤ ਕਰਨਾ, ਇਹਨੂੰ ਅਪਮਾਨਿਤ ਕਰਨਾ, ਇਹਨੂੰ ਰੋੜ ਕੇ ਰੱਖ ਦੇਣਾ, ਜੇ ਵਾਹਿਗੁਰੂ ਨਾਲ ਖਲੋ ਜਾਏ ਸਾਰੀ ਦੁਨੀਆ ਕੁਛ ਵੀ ਉਹਦਾ ਵਿਗਾੜ ਨਹੀਂ ਸਕਦੀ। ਜਿਹੜਾ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁੱਤੈ ਕਿਸਨ ਉਤਰਿਆ ਘਰ ਜਿਸ ਜਾਏ। ਰਵਿਦਾਸ ਚਮਾਰ ਉਸਤਤ ਕਰੇ ਜਿਨ ਸੇਵਿਆ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕਿਕ ਗਾਏ, ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪੈ ਪਗ ਆਏ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਆ ਇਸ ਤੇ ਹੀ ਲੋਕ ਤੇ ਅਪਮਾਨਿਤ ਕਰ ਰਹੇ ਆ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁੱਖ ਲਾਏ। ਜਿੰਨੇ ਵੀ ਸੇਵਿਆ, ਹੁਣ ਇੱਕ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਨਾ ਜੀ, ਜਿੱਥੇ ਸ਼ਬਦ ਜਿੰਨ ਆਉਂਦਾ ਨਾ, ਉੱਥੇ ਵਰਨ ਵੰਡ ਦੀਆਂ ਸਾਰੀਆਂ ਚੂਲਾਂ ਹਿੱਲ ਜਾਂਦੀਆਂ, ਕਿਉਂਕਿ ਵਰਨ ਵੰਡ ਕਹਿੰਦਾ ਵੀ ਉੱਚੀ ਜਾਤ ਵਾਲੇ ਜਪ ਸਕਦਾ। ਜਿੰਨ ਦਾ ਅਰਥ ਨਾ ਤੁਸੀਂ ਪੰਜਾਬੀ ਕਰ ਸਕਦੇ ਹੋ, ਨਾ ਤੁਸੀਂ ਹਿੰਦੂ ਕਰ ਸਕਦੇ ਹੋ, ਨਾ ਤੁਸੀਂ ਇਕੱਲਾ ਸਿੱਖ ਕਰ ਸਕਦੇ ਹੋ। ਜਿੰਨ ਸ਼ਬਦ ਇਤਨਾ ਵਿਸ਼ਾਲ ਹੈ ਤੇ ਜਿੰਨ ਦਾ ਅਰਥ ਕੇਵਲ ਇਹ ਪਲੈਨਟ ਵੀ ਨਹੀਂ ਹੋਣਗੇ, ਜਿੰਨ ਦਾ ਅਰਥ ਇੰਨਾ ਖੁੱਲਾ ਹੈ ਕਿ ਜਿੱਥੇ ਜਿੱਥੇ ਵੀ ਰੱਬ ਨੇ ਜੀਵ ਸਿਰਜਿਆ ਤੇ ਜਿੰਨੇ ਜਿੰਨੇ ਵੀ ਜਪਿਆ, ਸੱਚ ਵੀ ਉਸ ਦਾ ਮਾਨ ਜ਼ਰੂਰ ਹੋਵੇਗਾ। ਫਿਰ ਬੇਨਤੀ ਸੁਣੋ, ਜਿੰਨ ਸ਼ਬਦ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਜਿਨ ਜਿਨ ਨਾਮ ਧਿਆਇਆ, ਇਹ ਸਾਰੇ ਪੜ੍ਹਨੇ। ਹੁਣ ਜਿੰਨਾ ਮਹਾਰਾਜ ਇੱਥੇ ਕਮਾਲ ਕਰ ਦਿੱਤੀ ਇਹਨਾਂ ਸ਼ਬਦਾਂ ਚ, ਕਹਿਣ ਲੱਗੇ ਜਿਨ ਸੇਵਿਆ, ਜਿੰਨੇ ਵੀ ਸੇਵਿਆ। ਇਹ ਮਤ ਸੋਚੋ ਕਿ ਸਾਡੀ ਬਰਾਦਰੀ, ਸਾਡੀ ਜਾਤ, ਸਾਡੀ ਕੌਮ, ਕਿਉਂਕਿ ਜੇ ਅਸੀਂ ਘੇਰੇ ਬਣਾਈ ਬੈਠੇ ਹਾਂ ਨਾ ਜੀ, ਬੰਦੇ ਨੇ ਘੇਰੇ ਖੜੇ ਕੀਤੇ, ਰੱਬ ਨੇ ਤੇ ਘੇਰਾ ਬਣਾਈ ਕੋਈ ਨਹੀਂ ਸੀ ਜੀ, ਉਹਨੇ ਇੰਨਾ ਇੰਨਾ ਸਭ ਵਿਰਾਟ ਹੈ ਉਹਦਾ। ਜਿਨ ਸੇਵਿਆ ਤਿੰਨ ਪਾਇਆ ਮਾਨ, ਜਿੰਨੇ ਸੇਵਿਆ ਉਹਨੇ ਮਾਨ ਇੱਜ਼ਤ ਪਾਈ। ਤੇ ਅੱਗੇ ਮਹਾਰਾਜ ਜੀ ਕਿਵੇਂ ਸੇਵਿਆ, ਇਹ ਤਾਂ ਕਹਿਤਾ ਜਿਨ ਸੇਵਿਆ, ਕਹਿੰਦੇ ਨੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਤੁਸੀਂ ਵੀ ਸੇਵੋ ਕਿ ਨਾਨਕ ਗਾਵੀਐ ਗੁਣੀ ਨਿਧਾਨ। ਹਾ ਹਾ, ਉਹਨੂੰ ਗਾਓ, ਜਿੰਨਾ ਸੇਵਿਆ ਉਹਨੂੰ ਗਾਓ। ਕਿਹਨੂੰ ਗਾਓ? ਗੁਣੀ ਨਿਧਾਨ, ਗੁਣਾਂ ਦਾ ਖਜ਼ਾਨਾ, ਜਿਹਦਾ ਭੰਡਾਰਾ ਗੁਣਾਂ ਦੇ ਨਾਲ ਭਰਿਆ ਪਿਆ। ਹੇ ਭਾਈ ਸਿੱਖੋ, ਉਸ ਪਰਮਾਤਮਾ ਨੂੰ ਗਾਓ। ਗਾਵੀਐ, ਅੱਗੇ ਮਹਾਰਾਜ, ਨਾਨਕ ਗਾਵੀਐ ਗੁਣੀ ਨਿਧਾਨ, ਤੇ ਅੱਗੇ ਫਿਰ ਥੋੜਾ ਜਿਹਾ ਹੋਰ ਇਹਨੂੰ ਖੋਲ ਦਿੱਤਾ। ਜੇ ਉਂਝ ਵੈਸੇ ਵਾਹਿਗੁਰੂ ਜਪਣਾ ਵੀ ਗਾਣਾ ਹੈ, ਕਥਾ ਕਰਨੀ ਵੀ ਗਾਣਾ ਹੀ ਹੈ, ਪਾਠ ਕਰਨਾ ਵੀ ਗਾਣਾ ਹੈ, ਪਰ ਜਿਹੜਾ ਆਪਾਂ ਸੁਰ ਤਾਲ ਲੈ ਚ ਗਾਉਂਦੇ ਹਾਂ, ਜਿਹਨੂੰ ਆਪਾਂ ਕੀਰਤਨ ਕਹਿੰਦੇ ਹਾਂ, ਇਹਦੀਆਂ ਤਾਂ ਬਾਤਾਂ ਹੀ ਕਿਆ ਹੈ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ। ਮਹਾਰਾਜ ਹੁਣ ਅੱਗੇ ਬਚਨ ਕਰ ਰਹੇ ਆ, ਕਹਿੰਦੇ ਇਕੱਲਾ ਗਾਣ ਤੱਕ ਨਹੀਂ ਸੀਮਿਤ ਰਹਿਣਾ, ਆਪਣੇ ਅੰਦਰ ਨੂੰ ਨਾਲ ਚਲਾ। ਹੁਣ ਅਗਲੇ ਬਚਨ ਨੇ ਕਿਵੇਂ ਗਾਈਏ, ਕਹਿਣ ਲੱਗੇ ਗਾਵੀਐ ਸੁਣੀਐ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਵਾਹ, ਆਹ ਸਤ ਸੰਗਤ ਲਈ ਮੇਰਾ ਖਿਆਲ ਇਹ ਪੰਗੀ ਪੱਕੀ ਲਿਖ ਕੇ ਲਾਣੀ ਚਾਹੀਦੀ, ਗੁਰਦੁਆਰੇ ਵਿੱਚ ਵੀ ਆਹ ਕੰਮ ਕਰਨਾ। ਗਾਵੀਐ ਉਹਨੂੰ ਪ੍ਰੇਮ ਚ ਭਿੱਜ ਕੇ ਗਾਈਏ, ਜੇ ਕੋਈ ਗਾ ਰਿਹਾ ਹੈ ਉਹਨੂੰ ਪ੍ਰੇਮ ਚ ਭਿੱਜ ਕੇ ਸੁਣ ਲਈਏ। ਮੈਂ ਪ੍ਰੇਮ ਚ ਨਾਲ ਨਾਲ ਅਰਥ ਕਰੀ ਜਾਣਾ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਭਾਉ ਦਾ ਅਰਥ ਹੈ ਪ੍ਰੇਮ, ਆਪਣੇ ਹਿਰਦੇ ਵਿੱਚ ਪ੍ਰੇਮ ਪੈਦਾ ਕਰਕੇ। ਚਲੋ ਮੈਂ ਪ੍ਰੇਮ ਪੈਦਾ ਕਰਕੇ ਕਹਿ ਰਿਹਾ ਵਾਂ, ਪਰ ਪ੍ਰੇਮ ਪੈਦਾ ਅਕਲ ਨਾਲ ਨਹੀਂ ਹੁੰਦਾ, ਇਹ ਸੁੱਤੇ ਸੁੱਧੀ ਪੈਦਾ ਹੁੰਦਾ ਹੈ। ਹੁਣ ਜੇ ਕਹੀ ਜੀ ਬਾਬਾ ਜੀ ਤਾਂ ਕਿਹਾ ਜਿਹਨੇ ਪ੍ਰੇਮ ਕੀ ਹੋਤੀ ਨਹੀਂ ਪ੍ਰਪਾਇਓ, ਪਰ ਪ੍ਰੇਮ ਕਿਵੇਂ ਪੈਦਾ ਹੋਵੇ? ਇੱਕ ਤਾਂ ਵਾਹਿਗੁਰੂ ਮਿਹਰ ਕਰੇ। ਦਾਸ ਨੇ ਇੱਕ ਵਾਰ ਇਹ ਬੇਨਤੀ ਕੀਤੀ ਸੀ ਜੀ, ਇੱਕ ਬੱਚੀ ਹੈ ਉਹ ਧੀ ਬਣ ਕੇ ਖੇਡਦੀ ਏ, ਭੈਣ ਬਣ ਕੇ ਵਿਚਰਦੀ ਏ, ਜਦੋਂ ਵਿਆਹੀ ਜਾਂਦੀ ਏ ਉਹ ਸੁਹਾਗਣ ਹੋ ਜਾਂਦੀ ਏ, ਪਰ ਸੁਹਾਗਣ ਹੋਣ ਤੱਕ ਅੱਜ ਤੱਕ, ਚਲੋ ਉਂਝ ਭਾਵੇਂ ਕੋਈ ਦੱਸਦਾ ਵੀ ਪਲ ਹੈ ਬੱਚੇ ਦੀ ਪਰਵਰਿਸ਼ ਕਿਵੇਂ ਕਰਨੀ ਏ, ਪਰ ਕਿਸੇ ਵੀ ਔਰਤ ਨੂੰ ਮਮਤਾ ਕਿਸੇ ਨੇ ਸਿਖਾਈ ਏ ਵੀ ਤੇਰੇ ਘਰ ਬੱਚਾ ਬੇਟੀ ਬੇਟਾ ਮੇਲ ਫੀ ਜੋ ਵੀ ਹੋਵੇ ਤੇਰਾ ਉਹਦੇ ਪ੍ਰਤੀ ਵਿਹਾਰ ਕੀ ਚਾਹੀਦਾ? ਪਿਆਰੇ, ਉਹ ਮਮਤਾ ਸੁੱਤੇ ਸਿੱਧ ਪੈਦਾ ਹੁੰਦੀ ਹੈ। ਹਾਲਾਂਕਿ ਇੱਕ ਦੋ ਘੰਟੇ ਦਾ ਬੱਚਾ ਹੋਵੇ ਜੇ ਉਹਨੂੰ ਥੋੜੀ ਤਕਲੀਫ ਹੋਵੇ, ਮਾਈ ਉਸੇ ਵਕਤ ਰੋਣ ਲੱਗ ਪੈਂਦੀ, ਪੁੱਛੇ ਵੀ ਅਜੇ ਤਾਂ ਦੋ ਘੰਟੇ ਹੋਏ ਨਹੀਂ। ਉਹ ਮਮਤਾ ਸੁੱਤੇ ਸਿੱਧ ਪੈਦਾ ਹੁੰਦੀ ਏ। ਬਸ ਆਪਾਂ ਪ੍ਰੇਮ ਵਾਸਤੇ ਅਰਦਾਸ ਕਰੀਏ, ਆਪਣੇ ਆਪ ਪੈਦਾ ਨਹੀਂ ਹੋ ਸਕਦਾ। ਫਿਰ ਅਰਜ਼ ਹੈ ਪ੍ਰੇਮ, ਹਾਂ ਇੱਕ ਤਰੀਕਾ ਹੈ ਕਿ ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜਈਆ, ਯਾਰ ਵੇ ਇੱਕ ਨੂੰ ਇੱਕ ਚਾੜਿਆ ਖੋ ਕਿਸ ਚਾਤਈਆ, ਇੱਕ ਨੂੰ ਇੱਕ ਚਾੜੇ ਅਨਕ ਪਿਆਰੇ ਨੇ, ਤੇ ਕਰਦੇ ਭੋਗ ਬਿਲਾਸਾ ਤਿਨਾਂ ਦੇਖ ਮਨ ਚਾਓ ਉਠੰਦਾ, ਹੋ ਕਦ ਪਾਈ ਗੁਣ ਦੱਸ। ਪਿਆਰ ਕਿਹੜੀ ਸ਼ਬਦਾਵਲੀ ਉਹਦੀ ਜੀ? ਮਹਾਰਾਜ ਕਹਿੰਦੇ ਗਾਓ ਇਹਨੂੰ ਸੁਣੋ, ਪਰ ਇੱਕ ਕੰਮ ਕਰਕੇ, ਕਪਟ ਕਰਕੇ ਨਹੀਂ ਸੁਣਨਾ ਤੇ ਕਪਟ ਕਰਕੇ ਗਾਣਾ ਨਹੀਂ। ਮਨ ਗੈਰ ਹਾਜ਼ਰ ਰਹੇਗਾ ਪ੍ਰੇਮ ਤੋਂ ਬਿਨਾਂ, ਫਿਰ ਬਣ ਜਾਏਗਾ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕੀ ਜਾਣਦਾ ਸਿਰ ਰੋਕ ਹੱਥ ਦੀਜੈ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ। ਹਾਂ ਭਗਤੀ ਵਾਸਤੇ ਸੇਵਾ ਲਈ ਸ਼ੁੱਧਤਾ ਬਹੁਤ ਜ਼ਰੂਰੀ ਹੈ। ਜਦੋਂ ਭਾਂਡਿਆਂ ਸੇਵਾ ਕਰਨੇ ਜੇ ਆਪਾਂ ਕਿਸੇ ਵੀ ਵੇਖੋ, ਇਹ ਮਨ ਹੈ ਨਾ ਇਹਦੇ ਤੇ ਗੁੱਸਾ ਵੀ ਕੀ ਕਰੀਏ ਖਿਣ ਚ ਬਦਲਦਾ ਕੁਝ, ਜਿਹੜੀ ਚੀਜ਼ ਚ ਕਪਟ ਹੋਵੇਗਾ ਨਾ, ਜੇ ਪਾਠ ਵੀ ਕਰਨਾ, ਮੈਨੂੰ ਕੌੜਾ ਸ਼ਬਦ ਕਹਿਣ ਲੱਗਾ, ਪਾਠ ਮੈਲ ਧੋਂਦੀ ਏ, ਪਰ ਆਪਾਂ ਹੀ ਮੈਲ ਨੂੰ ਛੱਡਣ ਨੂੰ ਜੇ ਤਿਆਰ ਨਾ ਹੋਈਏ। ਖਿਰਦੇ ਦੀ ਸ਼ੁੱਧਤਾ ਤੋਂ ਬਿਨਾਂ ਸੇਵਾ ਵੀ ਸਵੀਕਾਰ ਨਹੀਂ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੇ, ਨਿਰਮਲ ਖਿਰਦਾ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ, ਅਬ ਮੋਰੋ ਨਾਚਨੋ ਰਹੋ। ਹੁਣ ਮਨ ਭਟਕਦਾ ਨਹੀਂ ਪਿਆ, ਟਿਕ ਗਿਆ ਹੈ ਇਸ ਬੇਨਤੀ ਨੂੰ। ਗਾ ਗੁਰੂ ਜੀ ਕਹਿੰਦੇ ਗਾਓ ਉਹਨੂੰ, ਉਹਨੂੰ ਸੁਣੋ ਤੇ ਮਨ ਚ ਪ੍ਰੇਮ ਰੱਖੋ, ਉਹਦੇ ਪ੍ਰਤੀ ਪ੍ਰੇਮ ਪੈਦਾ ਹੋਵੇ। ਤੇ ਗੁਰੂ ਸਾਹਿਬ ਬਚਨ ਕਰ ਰਿਹਾ, ਕਈ ਵਾਰੀ ਕਈ ਸੱਜਣਾਂ ਕੋਲ ਸ਼ਬਦਾਵਲੀ ਕੋਈ ਨਹੀਂ ਹੁੰਦੀ, ਪਰ ਹਿਰਦਾ ਪ੍ਰੇਮ ਨਾਲ ਭਿੱਜਾ ਹੁੰਦਾ ਹੈ। ਸ਼ਬਦ ਕੋਈ ਨਹੀਂ ਹੁੰਦੇ ਅੱਗੇ ਲੋਕਾਂ ਨੂੰ ਦੱਸਣ ਲਈ, ਪਰ ਕਈਆਂ ਸਾਡੇ ਮੇਰੇ ਕੋਈ ਸ਼ਬਦ ਲੱਛੇਦਾਰ ਹੁੰਦੇ ਨੇ, ਅੰਦਰ ਪ੍ਰੇਮ ਕੋਈ ਨਹੀਂ ਹੁੰਦਾ। ਆਹ ਦੋ ਜਿਹੜੇ ਬਚਨ ਨੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਇਹ ਸ਼ਬਦਾਵਲੀ ਹੈ, ਗੁਣ ਹੈ, ਪਰ ਅੰਤਰ ਕਪਟ ਵਿਕਾਰ ਹੈ। ਅਗਲਾ ਸ਼ਬਦ ਪਤਾ ਕੀ ਹੈ? ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਪ੍ਰੇਮ ਗਾਵੀਐ ਤੇ ਮਾਰੇ ਕਿਹਨਾਂ ਨੂੰ, ਫਿਰ ਸੁਣੀਏ ਮਨ ਰੱਖੀਐ ਭਾਉ, ਇਸ ਨੂੰ ਫਿਰ ਸੁਣਿਓ। ਇੱਕ ਗੁਰਮੁਖ ਵਿਦਵਾਨ ਨੇ ਇਹਦੇ ਅਰਥ ਹੋਰ ਗਹਿਰੇ ਕੀਤੇ, ਕਹਿੰਦੇ ਪਹਿਲਾਂ ਰਸਨਾ ਨਾਲ ਗਾਓ, ਬੋਲਣ ਤੋਂ ਬਿਨਾਂ ਅੰਦਰ ਨਹੀਂ ਚੱਲਦਾ ਜੀ। ਸਾਰੀ ਕਹਾਣੀ ਕੰਨ ਦੀ, ਜੇ ਜੰਮਦੇ ਬੱਚੇ ਦੇ ਜਿਹਦੇ ਕੰਨ ਬੋਲੇ ਹੋਣਗੇ ਉਹ ਗੁੰਗਾ ਹੋਵੇਗਾ, ਜਿਹੜਾ ਬੋਲਾ ਗੁੰਗਾ ਹੋਵੇਗਾ ਜੀ, ਉਹ ਬੋਲ ਨਹੀਂ ਸਕਦਾ ਕਿਉਂਕਿ ਕੰਨ ਉਹਦੇ ਚ ਪਹੁੰਚਾਉਂਦੇ ਨੇ ਕੁਛ, ਕੰਨਾਂ ਤੋਂ ਬਾਅਦ ਬੋਲਣਾ ਹੁੰਦਾ ਨਾ ਜੀ। ਪਰ ਇੱਥੇ ਥੋੜੀ ਜਿਹੀ ਹੋਰ ਚੱਲੀ ਆਪਾਂ, ਉਹਨੂੰ ਗਾਈਏ ਜ਼ਬਾਨ ਨਾਲ, ਗਾ ਗਾ ਕੇ ਇੱਕ ਦਿਨ ਵਾਹਿਗੁਰੂ ਜੀ ਮਿਹਰ ਕਰਨ, ਜ਼ਬਾਨ ਬੰਦ ਹੋ ਜਾਏ, ਅੰਦਰ ਸੁਣਨ ਲੱਗ ਪਏ। ਹੁਣ ਯਾਦ ਰੱਖਿਓ ਆਹ ਜਿਹੜੇ ਪਹਿਲੀਆਂ ਪੌੜੀਆਂ ਚੱਲਦੀਆਂ ਪਈਆਂ ਭਾਈ ਸਾਹਿਬ ਅੱਗੇ, ਜਦੋਂ ਆਹ ਸੁਣਿਆ ਦੀਆਂ ਚਾਰ ਪੌੜੀਆਂ ਆਉਣੀਆਂ ਨੇ, ਸੁਣਿਆ ਸਿੱਧ ਪੀਰ ਸੁਣਨਾ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸਰਾਂ ਗੁਣਾ ਕੇ ਗਾ, ਇੱਕ ਇੱਕ ਪੌਤੋ ਗੁਣਾ, ਸੁਣੀਆਂ ਦਾ ਸੰਬੰਧ ਬਹੁਤ ਗਹਿਰਾ ਹੈ। ਜਿਹੜਾ ਤੁਰ ਅੰਦਰ ਸੁਣ ਲੱਗ ਪਏ, ਜਿਹਨੂੰ ਸ਼ਬਦ ਅੰਦਰ ਸੁਣਾਈ ਦੇ, ਸ਼ਬਦ ਤਾਂ ਸੁਣਾਈ ਦੇਗਾ ਜੇ ਬਾਕੀਆਂ ਆਵਾਜ਼ਾਂ ਬੰਦ ਹੋਣਗੀਆਂ, ਤਾਂ ਬਾਕੀ ਆਵਾਜ਼ਾਂ ਸ਼ਬਦ ਸੁਣ ਨਹੀਂ ਦੇ ਰਹੀਆਂ। ਭਾਈ ਸਾਹਿਬ ਨੇ ਕਿਹਾ ਸੁਰਤ ਸੰਕੋਚਿਤ ਹੀ, ਸੁਰਤ ਸੰਕੋਚਿਤ ਹੀ ਬੱਜਰ ਕਪਾਟ ਖੋਲ, ਨਾਦ ਬਾਦ ਪਰੈ ਅਨਹਤ ਲਿਵ ਲਾਵੀ। ਭਾਈ ਗੁਰਦਾਸ ਸਾਹਿਬ ਕਹਿੰਦੇ ਆਹ ਬਾਹਰ ਦਾ ਰੌਲਾ, ਬਾਹਰ ਦਾ ਰੌਲਾ ਹੀ ਅੰਦਰ ਦਾ ਰੌਲਾ ਚੇਤੇ ਰੱਖੋ। ਜਿਹੜਾ ਅੰਦਰ ਪਿਆ ਵੀ ਤਾਂ ਬਾਹਰੋਂ ਹੀ ਸੱਟਿਆ ਅੰਦਰ ਨਾ, ਜੋ ਕੰਨਾਂ ਚੋਂ ਅੰਦਰ ਸੱਟਿਆ ਜੋ ਦੇਖਿਆ ਉਹ ਅੰਦਰ ਇੰਨਾ ਕੁ ਭਰਿਆ ਪਿਆ, ਢੇਰ ਭਰਿਆ ਪਿਆ, ਉਹ ਟਿਕਣ ਦਿੰਦੇ। ਗੁਰੂ ਜੀ ਕਹਿੰਦੇ ਗਾ ਗਾਇਆ ਤੇਰੀ ਮੈਲ ਉਤਰੇਗੀ ਤੇ ਅੰਦਰੋਂ ਸੁਣਨਾ ਸੁਣਾਈ ਦੇ ਦੇਗਾ। ਗਾ ਵੀ ਹੈ, ਸੁਣੀਐ, ਮਨ ਰੱਖੀਐ, ਭਾਓ ਅੰਦਰ ਭਾਵਨਾ ਰੱਖ ਕੇ। ਮੈਂ ਫਿਰ ਬੇਨਤੀ ਕਰਾਂਗਾ, ਮੈਂ ਸੁਣਨ ਦੇ ਅਰਥ ਕੇਵਲ ਕੰਨਾਂ ਦੇ ਨਹੀਂ ਕਰ ਰਿਹਾ। ਇਹ ਫਲ ਇਸ ਜਨ ਕੈ ਮੁੱਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਅੰਦਰ ਸੁਣ ਲੱਗ ਪਏ, ਗਾ ਵੀ ਹੈ, ਸੁਣੀਐ, ਮਨ ਰੱਖੀਐ, ਭਾਓ ਅੰਦਰ ਪ੍ਰੇਮ ਪੈਦਾ ਹੋਵੇ, ਅੰਦਰ ਪਿਆਰ ਹੋਵੇ। ਮਹਾਰਾਜ ਕਹਿੰਦੇ ਨੇ ਫਿਰ ਮਹਾਰਾਜ ਜੀ ਅਗਲੀ ਤਰੱਕੀ ਕੀ ਹੋਵੇਗੀ? ਧਿਆਨ ਨਾਲ ਸੁਣੀ ਜਾਓ, ਆਪਾਂ ਪੰਜਵੀਂ ਪੌੜੀ ਕਰ ਰਹੇ ਹਾਂ ਕਿ ਇਹ ਤਰੱਕੀ ਕੀ ਹੋਵੇਗੀ। ਕਹਿਣ ਲੱਗੇ ਇਹਦਾ ਫਲ ਇਹ ਮਿਲੇਗਾ, ਤੇਰੇ ਅੰਦਰ ਦੇ ਜਿੰਨੇ ਕਲੇਸ਼ ਨੇ ਨਾ, ਝਗੜੇ ਨੇ, ਇਹ ਸਾਰੇ ਦੂਰ ਹੋ ਜਾਣਗੇ, ਤੇਰੇ ਧੁਰ ਅੰਦਰ ਸੁੱਖ ਚਲਾ ਜਾਏਗਾ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਖੋ ਲੈਣਾ, ਵੈਸੇ ਦੂਰ ਕਰ ਦੇਣਾ, ਦੁੱਖ ਦੂਰ ਹੋ ਜਾਣਗੇ। ਇਹ ਮੈਂ ਕਹਿੰਦਾ ਸਾਰੀ ਜ਼ਿੰਦਗੀ ਚ ਆ ਹੀ ਦੋ ਤੁਕਾਂ ਮਨਾ ਕਿਤੇ ਪ੍ਰੈਕਟੀਕਲ ਕਮਾਉਣ ਲੱਗ ਪਓ, ਸਾਰੇ ਕਲੇਸ਼ ਮੱਕ ਜਾਣ। ਗਾ ਸੁਣ ਪ੍ਰੇਮ ਨਾਲ, ਮਨ ਰੱਖੀਐ ਭਾਉ। ਮਹਾਰਾਜ ਕਹਿੰਦੇ ਦੁੱਖ ਪਰ ਹਰ ਤੇਰੇ ਦੁੱਖ ਨੂੰ ਲੈ ਜਾਏਗਾ, ਸੁੱਖ ਘਰ ਲੈ ਜਾਏ, ਤੇਰੇ ਘਰ ਵਿੱਚ ਸੁੱਖ ਆ ਜਾਏਗਾ, ਤੂੰ ਆਪਣੇ ਘਰ ਵਿੱਚ ਸੁੱਖ ਲੈ ਜਾਏਗਾ। ਮੇਰੀ ਫਿਰ ਬੇਨਤੀ, ਇਸ ਸੁੱਖ ਦੇ ਅਰਥ ਇੰਦਰਾ ਵੀ ਸੁੱਖ ਨਹੀਂ ਕਰਨੇ। ਮੰਨ ਲਓ ਜੀ ਮੈਂ ਗਾਇਆ ਸੁਣਿਆ, ਮੈਨੂੰ ਪੈਸਾ ਮਿਲ ਗਿਆ, ਮੈਨੂੰ ਆਹ ਮਿਲ ਗਿਆ, ਉਹ ਤਾਂ ਕਲੇਸ਼ ਫਿਰ ਅੱਗੇ ਖਲੋ ਗਿਆ। ਇਹਨੂੰ ਹੁਣ ਥੋੜਾ ਜਿਹਾ ਮੈਂ ਆਪ ਨੂੰ ਬੇਨਤੀ ਕਰਾਂਗਾ ਬਾਣੀ ਚੋਂ, ਜਿਹੋ ਜਿਹਾ ਕਿਸੇ ਦਾ ਹਿਰਦਾ। ਪੰਜਾਬੀ ਸਾਹਿਤਕਾਰ ਇਹ ਗੱਲ ਕਹਿੰਦੇ ਨੇ, ਬਾਬਾ ਜੀ ਤੇ ਬਾਣੀ, ਉਹ ਕਹਿੰਦੇ ਲਿਖਾਰੀ ਦੀ ਰੂਹ ਲਿਖਤ ਦੇ ਵਿੱਚ ਸਮਾਈ ਹੁੰਦੀ ਹੈ। ਫਿਰ ਸੁਣਿਓ, ਜਿਹੜਾ ਲਿਖਾਰੀ ਹੈ, ਰਾਈਟਰ ਹੈ, ਉਹਦੀ ਰੂਹ ਉਹਦੇ ਰਿਟਨ ਵਿੱਚ, ਉਹਦੀ ਲਿਖਾਈ ਚ, ਉਹਦੀ ਲਿਖਤ ਚ ਹੈ। ਜਿੰਨੇ ਮਰਜ਼ੀ ਵਿਦਵਾਨ ਅੱਜ ਤੱਕ ਹੋ ਚੁੱਕੇ ਆ, ਉਹਨਾਂ ਦੀ ਕੋਈ ਕਿਤਾਬ ਫੋਲ ਕੇ ਦੇਖੋ, ਇੱਕੋ ਦਮ ਜੋ ਮਰਜ਼ੀ ਕਹੋ, ਉਸ ਲਿਖਾਰੀ ਦੀ ਹਾਜ਼ਰੀ ਲਿਖਤ ਵਿੱਚੋਂ ਜ਼ਰੂਰ ਲੱਗੇਗੀ। ਜਦੋਂ ਆਪਾਂ ਪੜਾਂਗੇ ਉਹ ਬੰਦੇ ਦਾ ਨਾਂ, ਉਹ ਜ਼ਿਹਨ ਚ ਆਏਗਾ। ਹੁਣ ਇਹ ਜਿਹੜਾ ਸੁੱਖ ਹੈ, ਸੁੱਖ ਘਰ ਲੈ ਜਾਏ, ਇਹਦਾ ਮਤਲਬ ਇੱਕ ਫੁਨਾ ਹੈ ਜੀ ਮਹਾਰਾਜ ਜੀ ਦਾ, ਗੁਰੂ ਅਰਜਨ ਦੇਵ ਜੀ ਦਾ ਜੀ ਫੁਨਿਆਂ ਵਿੱਚੋਂ ਇੱਕ ਫੁਨਾ, ਮਿਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ। ਫਿਰ ਅੱਜ ਸੁਣਿਓ, ਇਹ ਸੁੱਖ ਦਾ ਅੰਤਰੀ ਵਰਥ ਹੈ, ਇਹ ਜੁੜਨ ਤੋਂ ਬਿਨਾਂ ਨਹੀਂ। ਮੇਰੇ ਮਿੱਤਰ ਦਾ ਚਿੱਤ ਉਪਮਾ ਤੋਂ ਰਹਿਤ ਹੈ, ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਮਿਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ, ਉਹਦਾ ਭੇਦ ਨਹੀਂ ਕੋਈ ਜਾਣਦਾ। ਪਰ ਨਾਲ ਕਹਿ ਦਿੱਤਾ ਗਾਹਕ ਗੁਣੀ ਅਪਾਰ, ਜਿਹੜੇ ਉਹਦੇ ਗੁਣਾਂ ਦੇ ਗ੍ਰਾਹਕ ਨੇ, ਗਾਵੀਆਂ ਸੁਣੀਆਂ ਵਾਲੇ ਨੇ, ਸੋ ਤੱਤ ਪਛਾਣੀਆਂ, ਉਹ ਤੱਤ ਨੂੰ ਪਹਿਚਾਣ ਜਾਂਦੇ ਆ। ਅਗਲੀ ਤੋਕੇ ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ। ਗੁਰਮੁਖੋ ਇਸ ਬੇਨਤੀ ਨੂੰ ਫਿਰ ਸੁਣਿਓ, ਚਿੱਤੈ ਚਿੱਤ ਸਮਾਏ, ਦੋਹਰੀ ਆਇਆ ਨਾ, ਚਿੱਤੈ ਚਿੱਤ ਸਮਾਏ, ਆਪਣੇ ਚਿੱਤ ਨੂੰ ਆਪਣੇ ਕਰਤਾਰ ਦੇ ਚਿੱਤ ਵਿੱਚ ਸਮਾ ਦੇ। ਜਿਹਦੇ ਨਾਲ ਚਿੱਤ ਜੁੜਿਆ ਹੋਵੇ ਉਹਦੇ ਗੁਣ ਜਾਂ ਔਗੁਣ ਬੋਡੀ ਤੇ ਅਕਸ਼ਰ ਜ਼ਰੂਰ ਅਸਰ ਕਰਦੇ, ਜਿਹਦੇ ਨਾਲ ਚਿੱਤ ਜੁੜਿਆ। ਇਸ ਨੂੰ ਫਿਰ ਮਾੜਾ ਜਿਹਾ ਆਪਾਂ ਖੋਲਣ ਦਾ ਯਤਨ ਕਰੀਏ। ਮੇਰਾ ਚਿੱਤ ਮੇਰੇ ਕਿਸੇ ਪਰਮ ਮਿੱਤਰ ਨਾਲ ਜੁੜਿਆ, ਮੇਰੇ ਪਰਿਵਾਰ ਨਾਲ ਜੁੜਿਆ, ਕਿਸੇ ਨਾਲ ਜੁੜਿਆ। ਸਰੀਰਕ ਤੌਰ ਤੇ ਮੇਰੇ ਤੋਂ ਵੱਖ ਹੈ, ਮੈਨੂੰ ਮਿਲਦਾ ਵੀ ਨਹੀਂ ਪਿਆ, ਦੂਰੀ ਹੈ, ਪਰ ਚਿੱਤ ਜੁੜੇ ਨੇ। ਇੱਥੇ ਬੈਠਾ ਵਾਂ ਮੈਂ, ਭਾਰਤ ਵਿੱਚ ਬੈਠੇ ਮੇਰੇ ਕਿਸੇ ਪਿਆਰੇ ਨੂੰ ਅੱਤ ਦਾ ਖੇਦ ਹੁੰਦਾ ਤੇ ਮੈਨੂੰ ਰੋਟੀ ਕਿਉਂ ਨਹੀਂ ਉਸ ਵੇਲੇ ਚੰਗੀ ਲੱਗਦੀ, ਕਮਰਾ ਬਿਸਤਰਾ ਕਿਉਂ ਨਹੀਂ ਚੰਗਾ ਲੱਗਦਾ? ਕਿਉਂਕਿ ਜਿਹਦੇ ਨਾਲ ਚਿੱਤ ਜੁੜਿਆ ਉਹਦਾ ਦੁੱਖ ਮੇਰੇ ਚਿੱਤ ਨੂੰ ਤੰਗ ਕਰ ਰਿਹਾ। ਪਿਆਰਿਓ, ਜੇ ਇੱਕ ਬੰਦੇ ਦੁਖੀ ਦਾ ਚਿੱਤ ਜਿਹਦੇ ਨਾਲ ਚਿੱਤ ਜੁੜਿਆ ਹੋਵੇ ਸਾਡੇ ਚਿੱਤ ਨੂੰ ਖੰਡਾਉਂਦਾ, ਤੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਿੱਤ ਨਾਲ ਆਪਣੇ ਚਿੱਤ ਨੂੰ ਰੋਜ਼ ਮਿਲਾਏਗਾ, ਸੱਚ ਵੀ ਗੁਰੂ ਨਾਨਕ ਜੀ ਦਾ ਚਿੱਤ ਉਹਦੇ ਚਿੱਤ ਵੀ ਸਮਾ ਜਾਏਗਾ। ਉਹ ਸੁੱਖ ਜਿਹਨੂੰ ਸਦਾ ਸੱਚ ਦਾ ਆਨੰਦ ਸਤੰਗ ਪ੍ਰਣਾਸੀ ਕਹਿੰਦੇ ਆ, ਸਦਾ ਸਤ, ਸਦਾ ਸੁਹਾਣ, ਸਦਾ ਮਨਚਾਓ ਕਹਿੰਦੇ, ਇਹ ਸ਼ਬਦ ਵਰਤਨੇ। ਇੱਥੇ ਗੁਰਦੇਵ ਕਹਿ ਰਹੇ ਨੇ ਕਿ ਭਾਈ ਕਿ ਦੇਖੋ, ਗਾਵੀਐ ਸੁਣੀਐ ਸਤ ਸੁਹਾਣ ਸਦਾ ਮਨਚਾਓ ਜਿਹਨੂੰ ਕਹਿੰਦੇ, ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਤਾਂ ਜੇ ਨਾਲ ਜੁੜ ਗਏ, ਦੁੱਖ ਪਰ ਹਰ ਸੋ ਘਰ ਲੈ ਜਾਏ। ਹੁਣ ਅਗਲੀ ਤੁਕਾ ਨੇ ਜੀ ਗੁਰਮੁਖ, ਇੱਕ ਤਾਂ ਇਹਦਾ ਪਾਠ ਗੁਰਮੁਖ ਨਹੀਂ ਕਰਨਾ, ਪਲੀਜ਼। ਜਿਹੜੀ ਮੰਮੇ ਥੱਲੇ ਔਂਕੜ ਲੱਗੀ ਹੈ ਇਹਨੂੰ ਬੋਲਣਾ ਹੈ, ਗੁਰਮੁਖ ਨੇ ਗੁਰਮੁਖ, ਗੁਰਮੁਖ ਨਾਦਨ, ਗੁਰਮੁਖ ਵੇਦਨ, ਗੁਰਮੁਖ ਰਹਿਆ ਸਮਾਈ। ਇਹਦੇ ਅਰਥ ਹੁਣ ਜਦੋਂ ਗੁਰਮੁਖ ਲਫ਼ਜ਼ ਦੇ ਅਸੀਂ ਪੜ੍ਹੀਏ ਤੇ ਗੁਰਮੁਖ ਸ਼ਬਦ ਦੇ ਬਹੁ ਅਰਥ ਮਿਲਦੇ ਆ ਸਾਨੂੰ। ਸਾਡੇ ਟੀਕਾਕਾਰ ਵੀਰਾਂ ਨੇ ਇਹੀ ਅਰਥ ਕੀਤੇ ਆ ਕਿ ਗੁਰਮੁਖ ਨਾਦੰ, ਗੁਰੂ ਕਾ ਸ਼ਬਦ, ਗੁਰੂ ਕਾ ਵਾਕ ਹੀ ਮੇਰੇ ਵਾਸਤੇ ਨਾਦ ਹੈ। ਗੁਰਮੁਖ ਵੇਦਨ, ਇੱਥੇ ਸ਼ਬਦ ਜਿਹੜਾ ਸਤਿਗੁਰਾਂ ਨੇ ਇਹ ਸ਼ਬਦ ਵਰਤੇ ਹੈ ਕਿ ਗੁਰਮੁਖ ਵੇਦਨ ਦੱਦਾ ਮੁਕਤਾ ਹੈ, ਬਹੁ ਵਚਨ ਹੈ, ਇੱਕ ਵੇਦ ਨਹੀਂ। ਇਹਦਾ ਅਰਥ ਕੀਤਾ ਗਿਆਨ। ਗੁਰੂ ਦਾ ਸ਼ਬਦ ਹੀ ਮੇਰੇ ਲਈ ਨਾਦ ਹੈ, ਗੁਰੂ ਕਾ ਸ਼ਬਦ ਹੀ ਮੇਰੇ ਲਈ ਗਿਆਨ ਹੈ। ਗੁਰਮੁਖ ਰਹਿਆ ਸਮਾਈ, ਗੁਰੂ ਕੇ ਵਾਕ ਨਾਲ ਪਤਾ ਲੱਗਦਾ ਸਾਰੀਆਂ ਥਾਵਾਂ ਤੇ ਸਮਾਇਆ। ਮੇਰੀ ਬੇਨਤੀ ਹੈ, ਹੁਣ ਕਈਆਂ ਗੁਰਮੁਖ ਦਾ ਅਰਥ ਕੀਤਾ ਜਿਹਦੇ ਮੁੱਖ ਵਿੱਚ ਗੁਰੂ ਹੈ, ਕਈਆਂ ਗੁਰਮੁਖਾਂ ਅਰਥ ਕੀਤਾ ਜੀ ਜਿਹਦਾ ਮੂੰਹ ਗੁਰੂ ਵੱਲ ਹੈ, ਪਰ ਇਹ ਨਹੀਂ ਆਪਾਂ ਖੰਡਨ ਕਰ ਰਹੇ ਹਾਂ। ਹਰ ਇੱਕ ਦੀ ਸੁਰਤ, ਕੋਈ ਇਹ ਥੋੜਾ ਚਾਹੁੰਦਾ ਮੈਂ ਅਰਥ ਗਲਤ ਕਰਕੇ ਜਾਵਾਂ। ਗੁਰਮੁਖ, ਇੱਕ ਤਾਂ ਸਤਿਗੁਰੂ ਨੂੰ ਵੀ ਗੁਰਮੁਖ ਕਿਹਾ ਜੀ ਬਾਣੀ ਚ। ਭਾਈ ਸਾਹਿਬ ਨੇ ਇੱਕ ਵਰਤਿਆ ਗੁਰੂ ਨਾਨਕ ਸਾਹਿਬ ਲਈ ਸ਼ਬਦ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਇੱਥੋਂ ਤੱਕ ਕਿ ਗੁਰਮੁਖ ਦਾ ਲਫ਼ਜ਼ੀ ਅਰਥ ਗੁਰਸਿੱਖ ਲਈ ਵੀ ਆਇਆ, ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗੰਤ ਮਿਟਾਵੈ, ਗੁਰਮੁਖ ਰੋਮ ਰੋਮ ਹਰ ਧਿਆਵੈ। ਪਿਆਰਿਓ, ਇੱਕ ਗੁਰਮੁਖ ਦਾ ਅਰਥ ਪਰਮਾਤਮਾ ਵੀ ਹੈ। ਗੁਰਮੁਖ ਬੰਧਿਓ ਸੇਤ ਵਿਧਾਤੈ, ਉੱਥੇ ਰਾਮਚੰਦਰ ਜੀ ਦੇ ਅਰਥਾਂ ਚ ਵੀ ਆਇਆ। ਇੱਕ ਪਾਠ ਹੈ ਗੁਰਮੁਖ ਧਰਤੀ ਸੱਚ ਹੈ ਸਾਜੀ, ਸਾਡੇ ਵਿਦਵਾਨ ਟੀਕਾਕਾਰ ਅਰਥ ਕਰਦੇ ਉੱਥੇ ਗੁਰਮੁਖਾਂ ਲਈ। ਪਰ ਇੱਕ ਕਿਤਾਬ ਹੈ ਜੀ ਸ਼ਬਦ, ਡਾਕਟਰ ਗੁਲਜਾਰ ਸਿੰਘ ਕੰਗ, ਉਹਦੀ ਪੁਸਤਕ ਜ਼ਰੂਰ ਪੜਿਓ ਜੀ। ਮੈਂ ਕਈ ਵਾਰੀ ਕਹਿੰਦਾ ਉਹ ਕਿਤਾਬ ਜੇ ਸਿੱਖਾਂ ਵਿੱਚ, ਹਾਲਾਂਕਿ ਥੀਸਿਸ ਮਿਲ ਜਾਂਦੇ ਆ ਕਈ ਹੋਰ ਵੀ, ਪਰ ਜੇ ਸਿੱਖਾਂ ਵਿੱਚ ਜਿੰਨੀ ਕੁ ਮੇਰੀ ਨੌਲੇਜ ਆਇਆ ਪੜ੍ਹਨ ਚ, ਜਿੰਨਾ ਸ਼ਬਦ ਬਾਰੇ ਉਹ ਬੰਦਾ ਗੱਲ ਕਰ ਗਿਆ ਨਾ ਗੁਰਮੁਖੀ ਵਿੱਚ, ਉਹ ਆਪਣੀ ਮਿਸਾਲ ਆਪ ਹੀ ਜੀ ਹਾਲ ਦੀ ਘੜੀ। ਉਹਦੇ ਵਿੱਚੋਂ ਜਦੋਂ ਅਰਥ ਕਰਦੇ ਆ, ਕਹਿੰਦੇ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਆ ਸਮਾਈ, ਉਹ ਅਰਥ ਕਰਦੇ ਆ ਗੁਰਮੁਖ ਦਾ ਅਰਥ ਹੈ ਪਰਮਾਤਮਾ, ਗੁਰਮੁਖ ਦਾ ਅਰਥ ਕਰਦੇ ਸ਼ਬਦ। ਇਹ ਸ਼ਬਦ ਤਿੰਨਾਂ ਰੂਪਾਂ ਚ ਜੀ, ਫਿਰ ਸੁਣੋ, ਇੱਕ ਤੁਨਾਤਮਕ ਹੈ, ਇੱਕ ਵਰਣਾਤਮਕ ਹੈ, ਇੱਕ ਅਦ੍ਰਿਸ਼ਟ ਹੈ। ਗੁਰਮੁਖ ਨਾਦੰ ਇਹਦਾ ਅਰਥ ਹੈ ਪਾਰ ਗੁਰ ਪਰਮੇਸ਼ਰ, ਪਾਰ ਬ੍ਰਹਮ ਪਰਮੇਸ਼ਵਰ, ਨਾਦ ਹੋ ਕੇ ਕੋਈ ਹਿਰਦਾ ਐਸਾ ਨਹੀਂ ਜਿਹਦੇ ਵਿੱਚੋਂ ਨਾਦ ਨਹੀਂ ਵੱਜ ਰਿਹਾ। ਮੈਂ ਜੋਗੀਆਂ ਦਾ ਨਾਦ ਨਹੀਂ ਕਹਿ ਰਿਹਾ, ਉਹ ਜਿਹੜੀ ਪਰਮਾਤਮਾ ਦਾ ਨਾਦ ਹੈ, ਦੈਵੀ ਨਾਦ ਹੈ ਮੇਰੇ ਤੁਹਾਡੇ। ਮਹਾਰਾਜ ਜੀ ਦੇ ਬਚਨ ਨੇ ਘੱਟ ਘੱਟ ਵੱਜ ਹੈ ਨਾਦ, ਸ਼ਬਦ ਗੁਰਮੁਖ ਨਾਦ ਰੂਪ ਹੋ ਕੇ ਪਰਮਾਤਮਾ ਵਰਤ ਰਿਹਾ ਗੁਰਮੁਖ ਨਾਦਨ, ਫਿਰ ਅੱਜ ਕਰਾਂਗਾ ਗੁਰੂ ਪਰਮੇਸ਼ਵਰ ਨਾਦ ਹੋ ਕੇ ਤੁਨਾਤਮਕ ਤੌਰ ਤੇ ਉਹ ਸਾਰੀਆਂ ਥਾਵਾਂ ਤੇ ਉਹਦਾ ਨਾਮ ਉਹ ਆਪ ਹੈ ਗੁਰਮੁਖ ਵੇਦਨ। ਉਹਨਾਂ ਅਰਥ ਕੀਤਾ ਵੇਦ ਦਾ ਅਰਥ ਗਿਆਨ, ਜਿਨ੍ਹਾਂ ਨੇ ਉਹ ਨਾਦ ਨੂੰ ਸੁਣਿਆ ਉਹਨਾਂ ਨੇ ਅੱਖਰਾਂ ਦੇ ਰੂਪ ਜਦੋਂ ਸ਼ਬਦ ਦਿੱਤਾ ਸੱਚੇ ਉਹ ਨਾਦ ਅੱਖਰੀ ਰੂਪ ਹੋ ਕੇ ਵੀ ਵਰਤਦਾ ਪਿਆ ਹੈ। ਫਿਰ ਇਸ ਨੂੰ ਸੁਣਿਓ ਗੁਰਮੁਖ ਨਾਦਨ, ਇਹ ਸ਼ਬਦ ਤਿੰਨ ਰੂਪ ਹੈ ਹੀ ਕੋਈ, ਨਾਦ ਰੂਪ ਹੈ, ਵੇਦ ਰੂਪ ਗਿਆਨ ਰੂਪ ਹੈ, ਗੁਰਮੁਖ ਨਾਦਨ ਗੁਰਮੁਖ ਵੇਦਨ। ਤੇ ਪਿਆਰਿਓ ਗੁਰਮੁਖ ਰਹਿਆ ਸਮਾਈ, ਹਰ ਥਾਂ ਤੇ ਉਹ ਵਰਤਦਾ ਪਿਆ ਗੁਰਮੁਖ ਪਰਮਾਤਮਾ। ਇਹਦੇ ਫਿਰ ਅਰਥ ਦੁਬਾਰਾ ਕਰੀਏ ਗੁਰਮੁਖ ਨਾਦੰ, ਪਰਮੇਸ਼ਵਰ ਨਾਦ ਹੋ ਕੇ ਸਾਰੀਆਂ ਥਾਵਾਂ ਤੇ ਵੱਜ ਰਹੇ ਨੇ। ਗੁਰਮੁਖ ਵੇਦੰ, ਪਰਮੇਸ਼ਵਰ ਜੀ ਗਿਆਨ ਰੂਪ ਹੋ ਕੇ ਅੱਖਰਾਂ ਦੇ ਰੂਪ ਵਿੱਚ ਸ਼ਬਦ ਰੂਪ ਨੇ, ਗੁਰਮੁਖ ਰਿਹਾ ਸਮਾਈ ਤੇ ਵਾਹਿਗੁਰੂ ਜੀ ਅਦ੍ਰਿਸ਼ਟ ਹੋ ਕੇ ਸਾਰੀਆਂ ਥਾਵਾਂ ਤੇ ਸਮਾਏ ਨੇ। ਹੁਣ ਅਗਲੀ ਗੱਲ ਮਹਾਰਾਜ ਜੀ, ਆਪ ਜੀ ਵਾਹਿਗੁਰੂ ਜੀ ਨੂੰ ਗੁਰਮੁਖ ਕਹਿ ਰਹੇ ਹੋ, ਇਹ ਗੁਰੂ ਦਾ ਜ਼ਿਕਰ ਵੀ ਚੱਲ ਰਿਹਾ। ਹੁਣ ਅੱਗੇ ਸਤਿਗੁਰੂ ਕਹਿ ਰਹੇ ਨੇ ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਚਲੋ ਆਪਣਾ ਸਮਾਂ ਉਹ ਚੱਲਿਆ, ਮਿੰਟ ਪੰਜ ਰਹਿ ਗਿਆ ਸਿਰਫ, ਭਾਈ ਸਾਹਿਬ ਵੀ ਆ ਗਏ। ਗੁਰ ਈਸ਼ਰ ਸਵਾਮੀ ਆਨੰਦ ਘਨ ਨੇ ਜਿਹੜਾ ਜਪਜੀ ਸਾਹਿਬ ਦਾ ਟੀਕਾ ਕੀਤਾ, ਅੱਜ ਵੀ ਸਾਨੂੰ ਲੋਕ ਕਹਿੰਦੇ ਆ ਕਈ ਵਾਰੀ ਜਿਨ੍ਹਾਂ ਨੂੰ ਬਾਣੀ ਦੀ ਨੇ ਸਮਝੋ ਸਤ ਬਚਨ, ਉਹ ਕਹਿੰਦੇ ਨੇ ਗੁਰ ਈਸ਼ਰ, ਉਹ ਅਰਥ ਕਰਦੇ ਨੇ ਇੱਥੋਂ ਕਰਦੇ ਆ, ਈਸ਼ਰ ਦਰ ਤੇ ਸ਼ਿਵ, ਸ਼ਿਵ ਜੀ ਗੁਰੂ ਹੈ। ਵੇਖੋ ਕਮਾਣੀ ਹੈ ਗੱਲ ਨਾ, ਗੁਰ ਗੋਰਖ ਬਰਮਾ, ਗੋਰਖ ਦੇ ਅਰਥ ਵਿਸ਼ਨੂੰ ਵੀ ਨੇ, ਤਿੰਨ ਦੇਵਤੇ ਨਾ, ਬ੍ਰਹਮਾ ਵਿਸ਼ਨ ਤੇ ਮਹੇਸ਼, ਮੈਂ ਦੇ ਅਰਥ, ਗੋਰਖ ਦਰ ਤੇ ਜਿਹੜਾ ਇੰਦੀਆਂ ਦਾ ਰਾਖਾ ਵੀ ਹੈ, ਗੋਰਖ ਦਰ ਤੇ ਜਿਹਨੇ ਧਰਤੀ ਦੀ ਰੱਖਿਆ ਕੀਤੀ। ਹੁਣ ਇੱਥੇ ਗੋਰਖ ਦਾ ਅਰਥ ਵਿਸ਼ਨ ਰੂਪ ਹੈ ਕਿਉਂਕਿ ਤਿੰਨੇ ਦੇਵਤੇ ਨੇ, ਬਾਕੀ ਗੋਰਖਨਾਥ ਤਾਂ ਬਾਅਦ ਵਿੱਚ ਹੋਇਆ। ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ, ਗੁਰ ਈਸ਼ਰ ਉਹ ਕਹਿੰਦੇ ਸ਼ਿਵ ਜੀ ਗੁਰੂ ਹੈ, ਵਿਸ਼ਨੂੰ ਗੁਰੂ ਹੈ, ਬ੍ਰਹਮਾ ਗੁਰੂ ਹੈ, ਕਿਉਂਕਿ ਬ੍ਰਹਮਾ ਜੀ ਪੈਦਾ ਕਰਦੇ ਨੇ, ਵਿਸ਼ਨੂੰ ਜੀ ਪਾਲਣਾ ਕਰਦੇ ਨੇ ਤੇ ਸ਼ਿਵ ਜੀ ਸੰਘਾਰ ਕਰਦੇ। ਗੁਰ ਪਾਰਵਤੀ ਮਾਈ, ਸਾਡੇ ਸੰਪਰਦਾਇ ਪੁਰਾਣੇ ਜਿਹੜੇ ਵਿਦਵਾਨ ਨੇ ਉਹ ਇੱਥੇ ਵਿਸ਼ਰਾਮ ਲਾਉਂਦੇ ਨੇ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਮੇਰੀ ਇੱਕ ਬੇਨਤੀ ਹੈ, ਇੱਥੇ ਸਤਿਗੁਰੂ ਸਾਨੂੰ ਸਮਝਾ ਰਹੇ ਆ ਗੁਰ ਈਸ਼ਰ ਮੇਰੇ ਵਾਸਤੇ ਗੁਰੂ ਹੀ ਸ਼ਿਵਾ ਕਾ ਰੂਪ ਹੈ, ਸ਼ਿਵ ਜੀ ਗੁਰੂ ਨੇ, ਗੁਰੂ ਸ਼ਿਵਾ ਕਾ ਰੂਪ ਹੈ, ਮੇਰੇ ਲਈ ਗੁਰੂ ਹੀ ਸ਼ਿਵ ਹੈ। ਹੁਣ ਅਗਲੀ ਗੱਲ ਜੀ, ਗੁਰੂ ਕੋ ਸ਼ਿਵ ਕਾ ਰੂਪ ਹੈ, ਫਿਰ ਕਹਾਂਗੇ ਦੇਵਤਾ ਤੋਂ ਥੀ, ਸ਼ਿਵ ਦਾ ਕੰਮ ਹੈ ਸੰਘਾਰ ਕਰਨਾ ਤੇ ਗੁਰੂ ਸਿੱਖ ਦੇ ਅੰਦਰੋਂ ਕਰ ਹੁਕਮ ਮਸਤਕ ਹੱਥ ਕਰ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਵਿਸ਼ਨੂੰ ਕਾ ਕੰਮ ਹੈ ਪਾਲਣਾ, ਸਤਿਗੁਰੂ ਵਿਸ਼ਨੂੰ ਹੈ, ਸਤਿਗੁਰੂ ਸਿੱਖ ਕੀ ਕਰੈ ਪ੍ਰਤਪਾਲ, ਬ੍ਰਹਮਾ ਪੈਦਾ ਕਰਦਾ, ਗੁਰੂ ਹੀ ਜਿਹਨੇ ਸਾਡੇ ਅੰਦਰ ਦੈਵੀ ਗੁਣ ਪੈਦਾ ਕੀਤੇ, ਗੁਰੂ ਹੀ ਸ਼ਿਵ ਜੀ ਹੈ, ਗੁਰੂ ਹੀ ਮੇਰੇ ਲਈ ਵਿਸ਼ਨੂੰ ਹੈ, ਗੁਰੂ ਹੀ ਮੇਰੇ ਵਾਸਤੇ ਬ੍ਰਹਮਾ ਹੈ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਪਾਰਵਤੀ ਆਪਾਂ ਸਾਰੇ ਜਾਣਦੇ ਹਾਂ ਸ਼ਿਵ ਜੀ ਦੇ ਘਰੋਂ। ਹੁਣ ਪੁਰਾਣੇ ਵਿਦਵਾਨਾਂ ਨੇ ਜਦੋਂ ਮਾਈ ਦੇ ਅਰਥ ਕੀਤੇ ਨਾ, ਮੰਮਾ ਕੰਨਾ ਵੱਖਰਾ, ਈੜੀ ਬਿਹਾਰੀ ਵੱਖਰੀ, ਜਿਹੜੇ ਪੁਰਾਣੇ ਸਨ, ਇਵਨ ਕਿ ਸੰਤੋਖ ਸਿੰਘ ਨਾਨਵੀ ਗਰਭਗੰਜ ਨੇ, ਮਾਂ ਪਹਿਲਾਂ ਮੰਮੇ ਕੰਨਾ ਜਿਹੜਾ ਇਹਦੇ ਅਰਥ ਕੀਤੇ ਗਏ ਆ, ਇਹ ਜੀ ਪਾਰਵਤੀ ਦੇਖ ਰਹੇ ਹੋ ਗਏ, ਮਾਈ ਮਾਈ ਦਾ ਅਰਥ ਬੀਬੀ ਵੀ ਹੁੰਦਾ, ਮੰਮੇ ਕੰਨਾ ਮਾਂ ਦਾ ਅਰਥ, ਲਕਸ਼ਮੀ ਈੜੀ ਬਿਹਾਰੀ ਇਹਦਾ ਸਰਸਵਤੀ ਹੁੰਦਾ। ਪੁਰਾਣੇ ਵਿਦਵਾਨ ਇਹ ਕਰਦੇ ਸਨ ਕਿ ਤਿੰਨ ਦੇਵੀਆਂ ਜੀ, ਲਕਸ਼ਮੀ ਸਰਸਵਤੀ ਤੇ ਪਾਰਵਤੀ। ਸਿੱਧਾ ਗੱਲ ਜੀ ਇਹਦੇ ਸੌਖੇ ਅਰਥੇ ਕਰੀਏ, ਮੇਰੇ ਵਾਸਤੇ ਗੁਰੂ ਹੀ ਦੇਵਤਾ ਤੇ ਗੁਰੂ ਹੀ ਦੇਵੀ ਹੈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਸਤਿਗੁਰੂ ਜੀ ਆਪ ਜੀ ਇਹ ਦੱਸ ਰਹੇ ਹੋ ਕਿ ਥਾਪਿਆ ਨਹੀਂ ਜਾਂਦਾ ਆਪਣੇ ਆਪ ਸਭ ਕੁਝ, ਤੇ ਫਿਰ ਹੋਰ ਕੁਝ ਖੋਲੋ? ਕਹਿੰਦੇ ਬਸ ਇੱਥੇ ਚੁੱਪ ਕਰ ਜਾ, ਜੇ ਮੈਂ ਜਾਣ ਵੀ ਲਵਾਂ ਮੈਂ ਬੋਲ ਨਹੀਂ ਸਕਦਾ, ਜੇ ਹਉ ਜਾਣਾ ਮੈਂ ਸਮਝ ਜਾਵਾਂ, ਮੈਨੂੰ ਸਮਝ। ਵਾਹਿਗੁਰੂ ਫਿਰ ਮੈਂ ਕਹਿੰਦਾ ਇਦੋਂ ਵੱਡੀ ਕਿਤੇ ਨਿਰਮਾਨਤਾ ਮਿਲੀ, ਅਸੀਂ ਚਾਰ ਅੱਖਰ ਬੋਲਨੇ ਆ ਸਿਰ ਤੇ ਸਾਰੀ ਕੌਮ ਚੁੱਕੀ ਫਿਰਨੇ। ਮੈਂ ਸੱਚੀ ਕਹੀ ਨਾ, ਬਾਬਾ ਜੀ ਸਭ ਕੁਝ ਜਾਣਦੇ ਨੇ ਪਰ ਕਹਿੰਦੇ ਨਹੀਂ ਨਹੀਂ ਮੈਂ ਬੋਲ ਨਹੀਂ ਸਕਦਾ ਕਿਉਂ ਕਹਿਣ ਲੱਗੇ ਉਹ ਕਹਿਣ ਦਾ ਵਿਸ਼ਾ ਹੈ ਹੀ ਨਹੀਂ ਉਹ ਕਥਨਾ ਕਥੀ ਨਾ ਆਵੇ ਤੋਠ ਉਹ ਕਥਿਆ ਨਹੀਂ ਜਾ ਸਕਦਾ ਜੇ ਖਾਉ ਜਾਣਾ ਆਖਾਂ ਨਾਹੀਂ ਮੈਂ ਆਖ ਨਹੀਂ ਸਕਾਂਗਾ ਤੇ ਮਹਾਰਾਜ ਕਿਉਂ ਕਹਿੰਦੇ ਅਸਲ ਚ ਕਹਿਣਾ ਮੈਂ ਇਸ ਤਰ੍ਹਾਂ ਪਾਠ ਕਰ ਰਿਹਾ ਸਿਹਾਰੀ ਕੋਈ ਨਹੀਂ ਲੱਗੀ ਜੀ ਉੱਤੇ ਕਹਿਣਾ ਨਹੀਂ ਹੈਗਾ ਕਿਉਂ ਗਿਆ ਨਹੀਂ ਜੀ ਕਹਿਣਾ ਕਥਨ ਨਾ ਜਾਈ ਉਹਨੂੰ ਕਿਹਾ ਨਹੀਂ ਜਾ ਸਕਦਾ ਉਹ ਕਥਿਆ ਨਹੀਂ ਜਾ ਸਕਦਾ ਸਤਿਗੁਰੂ ਫਿਰ ਕਹਿਣ ਲੱਗੇ ਤੁਸੀਂ ਉਹਦੇ ਵਿੱਚ ਸਮਾਣੇ ਤੁਸੀਂ ਇੱਕੋ ਬੇਨਤੀ ਕਰੋ ਗੁਰਾ ਹੇ ਸਤਿਗੁਰੂ ਇੱਕ ਵਚਨ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਗੁਰਾ ਨਹੀਂ ਸਤਿਗੁਰਾ ਤਬ ਗੁਣ ਕਹਾ ਜਗਤ ਗੁਰਾ ਗੁਰਾ ਹੇ ਗੁਰੂ ਜੀ ਇੱਕ ਦੇਹ ਬੁਝਾਈ ਇਹ ਗੱਲ ਮੈਨੂੰ ਸਮਝਾ ਦਿਓ ਮੇਰੀ ਸਮਝ ਪੈ ਜਾਏ ਸਮਝ ਦਾ ਪੈਦਾ ਅਰਥ ਬੋਧਕ ਨਹੀਂ ਤੇ ਅਰਥ ਸਮਝ ਪੈ ਜਾਣ ਮੇਰੀ ਆਤਮਾ ਸਮਝ ਪੈ ਜਾਏ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜਿਹੜਾ ਸਭ ਨੂੰ ਰਿਜ਼ਕ ਦਿੰਦਾ ਜੀਵ ਅਨੇਕਾਂ ਨੇ ਦੇਣ ਵਾਲਾ ਦਾਤਾ ਇੱਕੋ ਹੈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਉਹ ਮੈਨੂੰ ਭੁੱਲੇ ਨਾ ਉਹ ਵਿਸਰੇ ਨਾ ਯਾਦ ਰੱਖਿਓ ਇਹ ਪੰਜਵੀਂ ਪੌੜੀ ਦੀ ਅਗਲੀ ਚੌਥੀ ਦੀ ਅਗਲੀ ਵਿਆਖਿਆ ਹੈ ਉੱਥੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਇੱਥੇ ਅਖੀਰ ਤੇ ਕਹਿ ਦਿੱਤਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਸਮਾਂ ਸਮਾਪਤ ਹੋ ਗਿਆ ਜੀ ਕਿਉਂਕਿ ਅੱਜ ਟਾਈਮ ਚ ਬਿਲਕੁਲ ਮੈਂ ਮਿੰਟ ਨਾਲ ਮਿੰਟ ਮਿਲਾ ਕੇ ਚੱਲਣਾ ਕਿਉਂਕਿ ਭਾਈ ਸਾਹਿਬ ਕੀਰਤਨ ਕਰਨਾ ਗੁਰੂ ਅਮਰਦਾਸ ਜੀ ਦੀ ਕਥਾ ਕੱਲ ਆਪ ਸ਼ਾਮ ਨੂੰ ਕੱਲ ਸ਼ਾਮ ਨੂੰ ਆਪਾਂ ਕਰ ਲਾਂਗੇ ਜੀ ਬਸ ਇੰਨਾ ਹੀ ਹੈ ਕਿ ਤੇਰੀ ਉਪਮਾ ਤੋਂ ਬਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।